ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੀ ਸੇਵਾ ਵਿੱਚ ਇਹ ਜੋ ਆਡੀਓ ਸੀਡੀ ਪੇਸ਼ ਕੀਤੀ ਜਾ ਰਹੀ ਹੈ, ਇਸ ਦੇ ਵਿੱਚ ਮੌਜੂਦਾ ਸਮੇਂ ਵਿੱਚ ਪੰਥ ਵਿਰੋਧੀਆਂ ਵੱਲੋਂ ਕੌਮ ਵਿੱਚ ਦੁਫੇੜ ਪੈਦਾ ਕਰਨ ਵਾਸਤੇ ਪੈਦਾ ਕੀਤੇ ਜਾ ਰਹੇ ਯਤਨਾਂ ਦੇ ਸੰਬੰਧ ਵਿੱਚ, ਜੋ ਸਿੱਖ ਕੌਮ ਦੇ ਸਰਵੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਸਾਬਕਾ ਜਥੇਦਾਰ ਵੱਲੋਂ ਮੋਹਰਾ ਬਣ ਕੇ ਆਪਣੇ ਆਪ ਨੂੰ ਪੇਸ਼ ਕੀਤਾ ਹੈ, ਔਰ ਇਸ ਪੰਥ ਵਿਰੋਧੀ ਜੁੰਡਲੀ ਦਾ ਸਪੋਕਸਮੈਨ ਬਣ ਕੇ, ਬੁਲਾਰਾ ਬਣ ਕੇ ਉਹ ਵਿਚਰ ਰਿਹਾ ਹੈ, ਔਰ ਹਾਲੀਆ ਉਸ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸੰਬੰਧ ਵਿੱਚ ਕੀਤੀਆਂ ਗਈਆਂ ਅਤ ਇਤਰਾਜ਼ਯੋਗ ਟਿੱਪਣੀਆਂ ਦੇ ਸੰਬੰਧ ਵਿੱਚ ਸਪਸ਼ਟੀਕਰਨ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਸੱਦਿਆ ਗਿਆ ਹੈ। ਉਸ ਤੋਂ ਘਬਰਾ ਕੇ ਇਸ ਸਮੁੱਚੀ ਜੁੰਡਲੀ ਵੱਲੋਂ ਬੜੇ ਭੱਦੇ ਤਰੀਕੇ ਨਾਲ ਅਕਾਲ ਤਖਤ ਸਾਹਿਬ ਉੱਪਰ ਅਤੇ ਪੰਥ ਦਰਦੀਆਂ ਉੱਪਰ ਚਿੱਕੜ ਸੁੱਟਣਾ ਸ਼ੁਰੂ ਕੀਤਾ ਹੈ। ਸੋ ਇਸ ਸਮੁੱਚੀ ਅਸਲੀਅਤ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ ਕਿ ਇਸ ਦਰਸ਼ਨ ਸਿੰਘਰਾਗੀ ਵੱਲੋਂ ਸਮੇਂ ਸਮੇਂ ਕਿਵੇਂ ਇਸ ਪੰਥ ਜੁੰਡਲੀ ਦੇ ਸਿਧਾਂਤ ਨੂੰ, ਇਹਨਾਂ ਦੇ ਮਨੋਰਥ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਕਿਵੇਂ ਇਸ ਸੱਜਣ ਨੇ ਸਿੱਖ ਪੰਥ ਦੇ ਮਹਾਨ ਸਿਧਾਂਤਾਂ ਉੱਪਰ ਦੁਬਧਾ ਪੈਦਾ ਕਰਨ ਵਾਸਤੇ ਆਪਣੀ ਜਵਾਨੀ ਜੋ ਹੈ ਯਤਨ ਕੀਤੇ ਨੇ, ਜਿਸ ਵਿੱਚ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਜਿਨ੍ਹਾਂ ਨੂੰ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਮੁੱਢ ਕਦੀਮਾਂ ਤੋਂ ਕੀਤਾ ਜਾ ਰਿਹਾ ਹੈ, ਔਰ ਸਮੁੱਚੇ ਪੰਥ ਦਾ ਵਿਸ਼ਵਾਸ ਹੈ ਕਿ ਇਹ ਪਰੰਪਰਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵੱਲੋਂ ਚਲਾਈ ਗਈ ਹੈ ਔਰ ਸੀਨਾ ਬਸੀਨਾ ਅੱਜ ਤੱਕ ਜਾਰੀ ਹੈ। ਉਸ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਦਾ ਜੋ ਮੁੱਖ ਹਿੱਸਾ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਹਨ, ਸੋ ਉਹਨਾਂ ਉੱਪਰ ਕਿੰਤੂ ਪਰੰਤੂ ਕੀਤਾ ਗਿਆ। ਉਸ ਤੋਂ ਬਾਅਦ ਨਿਤਨੇਮ ਦੀਆਂ ਬਾਣੀਆਂ ਉੱਪਰ ਕਿੰਤੂ ਪਰੰਤੂ ਕੀਤਾ ਗਿਆ, ਔਰ ਸਿੱਖ ਦੀ ਸਭ ਤੋਂ ਵੱਡੀ ਸ਼ਕਤੀ ਅਰਦਾਸ, ਜਿਸ ਅਰਦਾਸ ਨੇ ਕਿਸੇ ਸਮੇਂ ਅਟਕ ਦਰਿਆ ਵਰਗੇ ਦਰਿਆਵਾਂ ਨੂੰ ਰੁਕਣ ਵਾਸਤੇ ਮਜਬੂਰ ਕਰ ਦਿੱਤਾ, ਉਸ ਅਰਦਾਸ ਉੱਪਰ ਵੀ ਕਿੰਤੂ ਕੀਤਾ ਗਿਆ ਕਿ ਇਹ ਜਬਰਨ ਸਿੱਖ ਪੰਥ ਉੱਪਰ ਥੋਪੀ ਗਈ ਹੈ। ਉਸ ਤੋਂ ਬਾਅਦ ਦਸਮ ਗ੍ਰੰਥ, ਜਿਸ ਦਾ ਇਹ ਸਾਰੇ ਰੱਜ ਕੇ ਵਿਰੋਧ ਕਰ ਰਹੇ ਨੇ ਔਰ ਉਸ ਨੂੰ ਗੰਧ ਦਾ ਟੋਕਰਾ ਸਾਬਤ ਕਰਨ ਲਈ ਹੋਸ਼ੇ ਤੋਂ ਹੋਸ਼ਾ ਹਰਬਾ ਵਰਤ ਰਹੇ ਨੇ, ਉਸ ਪ੍ਰਥਾਏ ਆਪਣੀ ਜਵਾਨੋ ਇਸ ਪ੍ਰੋਫੈਸਰ ਦੀ ਜੋ ਭੱਦੀ ਸ਼ਬਦਾਵਲੀ ਇਸ ਗ੍ਰੰਥ ਪ੍ਰਥਾਏ ਵਰਤੀ ਗਈ ਹੈ ਕਿ ਇਹ ਗੰਧ ਦਾ ਟੋਕਰਾ ਹੈ ਔਰ ਇਤਨਾ ਮੁਸ਼ਕ ਮਾਰਦਾ ਹੈ ਕਿ ਇਸ ਨੂੰ ਦੂਰ ਜਾ ਕੇ ਦੱਬ ਦੇਣਾ ਚਾਹੀਦਾ ਹੈ, ਖਤਮ ਕਰ ਦੇਣਾ ਚਾਹੀਦਾ ਹੈ। ਸੋ ਸਮੁੱਚੇ ਸਿੱਖੀ ਸਿਧਾਂਤਾਂ ਉੱਪਰ ਸੱਟ ਮਾਰਨ ਵਾਲੀਆਂ ਜੋ ਇਸ ਦੀ ਜ਼ਬਾਨੋਂ ਨਿਕਲੀਆਂ ਹੋਈਆਂ ਗੱਲਾਂ ਹਨ, ਉਹ ਪੰਥ ਦੀ ਸੇਵਾ ਵਿੱਚ, ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹਨ। ਭਾਵੇਂ ਇਹ ਕਲਿਪਿੰਗਸ ਵੱਖ ਵੱਖ ਇਲੈਕਟ੍ਰੋਨਿਕ ਮੀਡੀਏ ਉੱਪਰ, ਇੰਟਰਨੈੱਟ ਉੱਪਰ ਹੈਨ, ਪਰ ਸਿੱਖ ਸੰਗਤਾਂ ਦੀ ਜਾਣਕਾਰੀ ਵਾਸਤੇ ਉਹਨਾਂ ਨੂੰ ਇਕੱਤਰ ਕਰਕੇ ਇੱਕ ਥਾਵੇਂ ਸੰਗਤ ਦੀ ਸੇਵਾ ਵਿੱਚ ਹਾਜ਼ਰ ਕੀਤਾ ਗਿਆ ਹੈ। ਉਸ ਤੋਂ ਬਾਅਦ ਇਹਨਾਂ ਸਮੁੱਚੇ ਸਿਧਾਂਤਾਂ ਉੱਪਰ ਸੱਟ ਕਿਸ ਨੀਤੀ ਦੇ ਤਹਿਤ ਮਾਰੀ ਜਾ ਰਹੀ ਹੈ, ਇਸ ਦੇ ਪਿੱਛੇ ਪੰਥ ਵਿਰੋਧੀ ਜੁੰਡਲੀ ਕਿਹੜੀ ਹੈ ਔਰ ਇਸ ਦਾ ਕੀ ਮਨੋਰਥ ਹੈ, ਔਰ ਕਿਵੇਂ ਇਹ ਪ੍ਰੋਫੈਸਰ ਸਾਹਿਬ ਉਸ ਦੇ ਮੁਖੀ ਬਣ ਕੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰਕੇ ਪੰਥ ਦੀਆਂ ਜੜ੍ਹਾਂ ਕੱਟਣ ਵਾਸਤੇ ਯਤਨਸ਼ੀਲ ਹਨ, ਉਸ ਦਾ ਵਿਸਥਾਰ ਸਹਿਤ ਜਾਣਕਾਰੀ ਜੋ ਹੈ ਉਹ ਸੰਗਤਾਂ ਦੀ ਸੇਵਾ ਵਿੱਚ ਦਿੱਤੀ ਗਈ ਹੈ, ਉਹ ਦੂਸਰੇ ਭਾਗ ਵਿੱਚ ਹੈ। ਸੋ ਪਹਿਲੇ ਭਾਗ ਵਿੱਚ ਪ੍ਰੋਫੈਸਰ ਦੀ ਜਵਾਨੀ, ਪੰਥਕ ਸਿਧਾਂਤਾਂ ਉੱਪਰ ਦੁਬਧਾ ਪਾਉਣ ਵਾਲੀਆਂ ਜੋ ਗੱਲਾਂ ਸੰਗਤ ਵਿੱਚ ਕੀਤੀਆਂ ਨੇ ਉਹਨਾਂ ਦੀ ਕਲਿਪਿੰਗ ਹੈ। ਇਸ ਤੋਂ ਇਲਾਵਾ ਉਸ ਅਗਲੇ ਭਾਗ ਵਿੱਚ, ਜਿਸ ਵਿੱਚ ਗੁਰਮੁਖ ਪਿਆਰਿਆਂ ਨੇ ਇਸ ਸਮੁੱਚੀ ਜੁੰਡਲੀ ਦਾ ਮਨੋਰਥ ਉਜਾਗਰ ਕੀਤਾ ਹੈ, ਉਸ ਤੋਂ ਬਿਨਾਂ ਜੋ ਹਾਲੀਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਚਰਿੱਤਰ ਉੱਪਰ ਬਹੁਤ ਹੀ ਭੱਦੀ ਸ਼ਬਦਾਵਲੀ ਵਰਤ ਕੇ ਚਰਿੱਤਰੋਪਖਿਆਨ ਵਿਚਲੀ ਜੋ ਇੱਕ ਕਹਾਣੀ, ਉਸ ਦੇ ਪਾਤਰ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਦੇ ਕਰਕੇ ਇਹ ਸਾਬਤ ਕਰਨ ਦਾ ਯਤਨ ਕਰਨਾ ਕਿ ਇਹ ਪਾਤਰ ਜੋ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਹਨ। ਸੋ ਉਸ ਦਾ ਵਿਸਥਾਰ ਸਹਿਤ ਵਰਣਨ ਔਰ ਉਸ ਦੀ ਸਪਸ਼ਟਤਾ ਵੀ ਉਹਨਾਂ ਗੁਰਮੁਖ ਪਿਆਰਿਆਂ ਨੇ ਕੀਤੀ ਹੈ ਕਿ ਲਫਜ਼ ਉੱਥੇ ਰਾਏ ਹੈ ਔਰ ਇਸ ਜੁੰਡਲੀ ਦੇ ਸਾਰੇ ਮੈਂਬਰ ਇਹ ਯਤਨ ਕਰ ਰਹੇ ਨੇ ਔਰ ਪੁੱਛ ਰਹੇ ਨੇ ਕਿ ਜੇ ਉਹ ਉੱਥੇ ਲਫਜ਼ ਰਾਏ ਅਤੇ ਸਿੱਖ ਆਇਆ ਹੈ, ਜੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਵਾਚਕ ਨਹੀਂ ਤਾਂ ਕੌਣ ਹੈ, ਉਸ ਦਾ ਜਵਾਬ ਵੀ ਉਸ ਵਿੱਚ ਦਿੱਤਾ ਗਿਆ ਹੈ। ਸੋ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਪੰਥ ਦੋਖੀਆਂ ਦੀਆਂ ਚਾਲਾਂ ਤੋਂ ਸੁਚੇਤ ਹੋ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਕਮੁੱਠ ਹੋਵੋ ਔਰ ਇਹਨਾਂ ਪੰਥ ਦੋਖਿਆਂ ਨੂੰ ਪਛਾਣ ਕੇ ਇਹਨਾਂ ਦੀ ਨਿਸ਼ਾਨਦੇਹੀ ਕਰਕੇ ਕੌਮ ਨੂੰ ਇਹਨਾਂ ਤੋਂ ਸੁਚੇਤ ਕਰਨ ਲਈ ਯਤਨਸ਼ੀਲ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿ ਅੱਧੀ ਰਾਤ ਕਿਸੇ ਬੇਸਵਾ ਦੇ ਆਖਰ ਤੇ ਭੁਲੇਖੇ ਵਿੱਚ ਆਏ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਆਪਣਾ ਭੇਸ ਬਦਲ ਕੇ ਉਸ ਵੇਦਾਂ ਬੇਸਵਾ ਦੇ ਤੱਕ ਚੱਲਦੇ ਨੇ। ਚੋਲਾ ਲਾ, ਚੋਲਾ ਲਾ ਜਿਸ ਸੇਜਾ ਤੇ ਬੈਠ ਜਾਂਦੇ ਉਹ ਆਪਣਾ ਆਪ ਪੇਸ਼ ਕਰਦੀ ਹੈ। ਉਹ ਕਹਿੰਦੀ ਹੈ ਵੀ ਜੇ ਤੂੰ ਮੇਰੀ ਗੱਲ ਮੰਨ ਕੇ ਮੇਰੇ ਨਾਲ ਸਰੀਰਕ ਸੰਬੰਧ ਨਹੀਂ ਜੋੜਦਾ ਤੇ ਮੈਂ ਚੋਰ ਚੋਰ ਆਖ ਕੇ ਤੈਨੂੰ ਫੜਾ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੋਚੀ ਪੈ ਜਾਂਦੇ ਨੇ ਜੇ ਮੈਂ ਉਹਦੇ ਨਾਲ ਸਰੀਰਕ ਸੰਬੰਧ ਜੋੜਨਾ ਤੇ ਉਹ ਜਿਹੜਾ ਪੈਦਾ ਹੋਵੇਗਾ ਉਹ ਭਟਵਾ ਪਵਾਏਗਾ, ਜੇ ਨਹੀਂ ਜੋੜਦਾ ਤੇ ਮੇਰੇ ਨਾਲ ਚੋਰ ਚੋਰ ਆਖ ਕੇ ਫੜਾਉਂਦੀ। ਜਦੋਂ ਨਹੀਂ ਮੰਨਦੇ ਤੇ ਉਦੋਂ ਚੋਰ ਚੋਰ ਦਾ ਰੌਲਾ ਪਾਉਂਦੀ। ਜਦੋਂ ਉਹ ਚੋਰ ਚੋਰ ਦਾ ਰੌਲਾ ਪਾਉਂਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਇੰਨੇ ਘਬਰਾ ਜਾਂਦੇ ਨੇ ਕਿ ਆਪਣਾ ਚੋਲਾ ਤੇ ਜੁੱਤੀ ਉੱਥੇ ਛੱਡ ਕੇ ਨੰਗੇ ਪੈਰ ਦੌੜ ਪੈਂਦੇ ਚੋਰ ਚੋਰ ਦੀ ਆਵਾਜ਼ ਸੁਣ ਕੇ ਕੁਛ ਲੋਕ ਤੇ ਉਹਦਾ ਭਰਾ ਵੀ ਇਕੱਠੇ ਹੁੰਦੇ ਨੇ, ਫੜਨ ਦੇ ਪਿੱਛੇ ਦੌੜਦੇ ਨੇ। ਅੱਗੇ ਜਾ ਕੇ ਲੋਕ ਲਿਖੇ ਕੋਈ ਆ ਕੇ ਪੱਗ ਲਾ ਦਿੰਦਾ, ਕੋਈ ਗਾਣਾ ਫੜ ਲੈਂਦਾ, ਛੋੜਾ ਲਾ ਲੈਂਦਾ, ਮਤਲਬ ਕਿ ਜੁੱਤੀਆਂ ਦੀ ਵਰਤੋਂ ਹੋਈ। ਤਾਂ ਇਹ ਕੋਈ ਹਿਸਟਰੀ 'ਚ ਨਹੀਂ ਮਿਲਦਾ ਕਿ ਜਿਹੜੀਆਂ ਅੱਜ ਅਸੀਂ ਪੰਜ ਬਾਣੀਆਂ ਪੜ੍ਹਦੇ ਹਾਂ ਵੀ ਇਹ ਪੰਜ ਬਾਣੀਆਂ ਪੜ੍ਹ ਕੇ ਹੀ ਗੁਰੂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ। ਤਾਂ ਇਹ ਕੋਈ ਹਿਸਟਰੀ 'ਚ ਨਹੀਂ ਮਿਲਦਾ ਕਿ ਜਿਹੜੀਆਂ ਅੱਜ ਅਸੀਂ ਪੰਜ ਬਾਣੀਆਂ ਪੜ੍ਹਦੇ ਹਾਂ ਵੀ ਇਹ ਪੰਜ ਬਾਣੀਆਂ ਪੜ੍ਹ ਕੇ ਹੀ ਗੁਰੂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ।
ਮੇਰੇ ਪਾਸ ਹੈ ਸਬੂਤ ਜੀ।
ਦਸਮ ਗ੍ਰੰਥ ਜਦੋਂ ਨਿਤਨੇਮ ਦੀਆਂ ਕੁਝ ਗੁਰੂ ਸਾਹਿਬ ਦੀਆਂ ਰਚਨਾਵਾਂ ਜਿਹੜੀਆਂ ਨਿਤਨੇਮ ਵਿੱਚ ਸ਼ਾਮਿਲ ਕੀਤੀਆਂ ਗਈਆਂ ਉਹ ਰਚਨਾਵਾਂ ਉਹ ਵੀ ਗੁਰੂ ਸਾਹਿਬ ਦੇ ਵਕਤ ਨਹੀਂ। ਮੈਂ ਇਹ ਗੱਲ ਸਪਸ਼ਟ ਕਰ ਦਿਆਂ, ਗੁਰੂ ਦਸਮ ਪਾਤਸ਼ਾਹ ਜੀ ਦੀਆਂ ਰਚਨਾਵਾਂ ਨਿਤਨੇਮ ਦਾ ਜਿਹੜਾ ਅੱਜ ਰੂਪ ਅਸੀਂ ਦੇਖਦੇ ਹਾਂ ਇਹ ਗੁਰੂ ਦਸਮ ਪਾਤਸ਼ਾਹ ਜੀ ਦੇ ਵਕਤ ਦੇ ਫੈਸਲੇ ਨਹੀਂ। ਤਾਂ ਇਹ ਕੋਈ ਹਿਸਟਰੀ 'ਚ ਨਹੀਂ ਮਿਲਦਾ ਕਿ ਜਿਹੜੀਆਂ ਅੱਜ ਅਸੀਂ ਪੰਜ ਬਾਣੀਆਂ ਪੜ੍ਹਦੇ ਹਾਂ ਵੀ ਇਹ ਪੰਜ ਬਾਣੀਆਂ ਪੜ੍ਹ ਕੇ ਹੀ ਗੁਰੂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ
ਰਹਿਤ ਮਰਿਆਦਾ ਦੇ ਵਿੱਚ ਸਿੱਖ 14 ਸਾਲ ਲੱਗੇ ਰਹਿਤ ਮਰਿਆਦਾ ਨੂੰ। ਉਹਦੇ ਵਿੱਚ ਅਰਦਾਸ ਵਿੱਚ ਆਉਂਦੀ ਹੈ ਔਰ ਵਾਰ ਸ੍ਰੀ ਭਗਵਤੀ ਜੀ ਤੋਂ ਲੈ ਕੇ ਸਭ ਥਾਈਂ ਹੋਏ ਸਹਾਏ ਤੱਕ ਕਿਸੇ ਅੱਖਰ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਸ੍ਰੀ ਭਗਵਤੀ ਜੀ ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹ ਦੱਸਣੀ ਅਰਦਾਸ ਚਾਹੁੰਦੀ ਹੈ।
ਫਿਰ ਮੈਂ ਤਰਜ ਕੀਤੀ ਨਾ ਵੀ ਇਹ ਰਚਨਾਵਾਂ ਪਹਿਲਾਂ ਤਾਂ ਭਗਵਤੀ ਦੇਵੀ ਦੀ ਉਪਾਸ਼ਨਾ ਪਰ ਇਹ ਪਾਈ ਗਈ ਜਬਰਨ ਪਾਉਣ ਵਾਸਤੇ ਤਾਂ ਇੱਥੋਂ ਤੱਕ ਉਦੋਂ ਤੱਕ ਹਾਲਾਤ ਪੈਦਾ ਇਹੋ ਜਿਹੇ ਲੋਕ ਉਦੋਂ ਵੀ ਪੈਦਾ ਹੋਏ। ਫਿਰ ਮੈਂ ਤਰਜ ਕੀਤੀ ਨਾ ਵੀ ਇਹ ਰਚਨਾਵਾਂ ਪਹਿਲਾਂ ਤਾਂ ਭਗਵਤੀ ਦੇਵੀ ਦੀ ਉਪਾਸ਼ਨਾ ਪਰ ਇਹ ਪਾਈ ਗਈ ਜਬਰਨ ਪਾਉਣ ਵਾਸਤੇ ਤਾਂ ਇੱਥੋਂ ਤੱਕ ਉਦੋਂ ਤੱਕ ਹਾਲਾਤ ਪੈਦਾ ਇਹੋ ਜਿਹੇ ਲੋਕ ਉਦੋਂ ਵੀ ਪੈਦਾ ਹੋਏ।
ਮੈਂ ਇਹਨਾਂ ਕੋਲੋਂ ਪੁੱਛਣਾ ਤੇ ਗੁਰੂ ਕੋਲੋਂ ਵੀ ਇਹ ਸਵਾਲ ਪੈਦਾ ਹੁੰਦਾ ਸਤਿਗੁਰੂ ਇਹਨਾਂ ਨੂੰ ਉਹਦੇ ਵਿੱਚ ਪਈ ਹੋਈ ਦੁਰਗੰਧ ਨਹੀਂ ਆਉਂਦੀ। ਤੇ ਉਹ ਗ੍ਰੰਥ ਜਿਹਨੂੰ ਇਹ ਮੱਥੇ ਟਿਕਾਣਾ ਚਾਹੁੰਦੇ ਨੇ ਸਿੱਖ ਸੰਗਤਾਂ ਕੋਲੋਂ ਗੁਰੂ ਬਣਾ ਕੇ ਇਹਨਾਂ ਨੂੰ ਦੁਰਗੰਧ ਨਹੀਂ ਆਉਂਦੀ ਉਹਨਾਂ ਵਿੱਚੋਂ। ਮੈਨੂੰ ਸਤਿਗੁਰੂ ਦੇ ਸ਼ਬਦ ਦੀਆਂ ਇਹ ਲਾਈਨਾਂ ਯਾਦ ਆ ਜਾਂਦੀਆਂ ਨੇ ਗੁਰੂ ਆਪਦੇ ਨੇ ਕਹਿੰਦੇ ਨੇ ਜਿਹੜਾ ਵਿਸ਼ਤਾ ਵਿੱਚ ਹਮੇਸ਼ਾ ਵਾਸ ਰੱਖਦਾ ਹੋਵੇ ਉਹਦੀ ਦੁਰਗੰਧ ਸ਼ਕਤੀ ਖੋ ਜਾਂਦੀ ਆਹਿਸਤਾ ਆਹਿਸਤਾ ਆਦੀ ਹੋ ਜਾਂਦਾ ਉਸ ਦੁਰਗੰਧ ਇਸ ਲਈ ਫਿਰ ਉਹਨੂੰ ਦੁਰਗੰਧ ਨਹੀਂ ਆਉਂਦੀ।
ਕਦੀ ਤੁਸੀਂ ਗਹਿਰਾਈ ਨਾਲ ਜਾਓ ਨਾ ਅਸਲ ਵਿੱਚ ਉਹ ਗ੍ਰੰਥ ਆਪਣੇ ਆਪ ਵਿੱਚ ਇੱਕ ਬ੍ਰਾਹਮਣ ਹੈ। ਗ੍ਰੰਥ ਹੀ ਆਪਣੇ ਆਪ ਵਿੱਚ ਇੱਕ ਬ੍ਰਾਹਮਣ।
ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਪੰਥ ਦੀ ਇਹ ਰਵਾਇਤ ਰਹੀ ਹੈ ਕਿ ਪੰਥ ਦੇ ਮਸਲੇ ਚਾਹੇ ਕਿੱਡੇ ਵੀ ਪੇਚੀਦਾ ਸੰਜੀਦਾ ਕਿਉਂ ਨਾ ਹੋਣ, ਉਹ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬੈਠ ਕੇ ਆਪਸੀ ਵਿਚਾਰਾਂ ਕਰਕੇ ਹੱਲ ਕੀਤੇ ਜਾਂਦੇ ਰਹੇ। ਪਰ ਅੱਜ ਜਿਹੜੀ ਨਵੀਂ ਪਿਰਤ ਪਈ ਹੈ, ਔਰ ਪਾਈ ਵੀ ਉਹਨਾਂ ਲੋਕਾਂ ਨੇ ਜੋ ਉਹਨਾਂ ਪਰੰਪਰਾ ਦੇ ਲੰਬਰਦਾਰ ਬਣੇ ਰਹੇ, ਇਹ ਸਟੇਜਾਂ ਤੋਂ ਪੇਪਰਾਂ ਰਾਹੀਂ ਰੇਡੀਓ ਟੀਵੀ ਜਾਂ ਇਲੈਕਟ੍ਰੋਨਿਕ ਮੀਡੀਆ ਨੂੰ ਵਰਤ ਕੇ ਜਿਸ ਢੰਗ ਨਾਲ ਲੋਕਾਂ ਵਿੱਚ ਇਹਨਾਂ ਨੇ ਆਪਣਾ ਝੱਗਾ ਚੱਕ ਕੇ ਆਪਣਾ ਢਿੱਡ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਜਿੰਨਾ ਵੀ ਨਿੰਦਿਆ ਜਾਵੇ ਉਹ ਥੋੜ੍ਹਾ। ਇਹਨਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਆਦੇਸ਼ ਵੀ ਜਾਰੀ ਹੋਏ ਵੀ ਜਿਵੇਂ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਮਸਲਾ ਸੀ ਜਾਂ ਕੁਛ ਰਹਿਤ ਮਰਯਾਦਾਵਾਂ ਦੇ ਮਸਲੇ ਸੀ, ਇਹਨਾਂ ਨੂੰ ਸਟੇਜਾਂ ਤੋਂ ਕਿਸੇ ਰੂਪ ਵਿੱਚ ਨਾ ਉਛਾਲਿਆ ਜਾਵੇ। ਪਰ ਕੁਛ ਇੱਕ ਲੋਕਾਂ ਨੇ ਇਹਨੂੰ ਮੁੱਦਾ ਬਣਾ ਕੇ ਵਾਸਤਵ ਵਿੱਚ ਉਹਨਾਂ ਦਾ ਮਸਲਾ ਰਹਿਤ ਮਰਯਾਦਾ ਜਾਂ ਦਸਮ ਗ੍ਰੰਥ ਜਾਂ ਪੰਥ ਨੂੰ ਜੋੜਨ ਦਾ ਨਹੀਂ, ਪੰਥ ਨੂੰ ਤੋੜਨ ਦਾ ਹੈ। ਕਿਉਂਕਿ ਇਹਨਾਂ ਲੋਕਾਂ ਦੀ ਇੱਕ ਫਿਤਰਤ ਹੁੰਦੀ ਹੈ ਕਿ ਲੋਕ ਸਭ ਤੋਂ ਪਹਿਲਾਂ ਜਿਹੜੀ ਕੌਮ ਦੀ ਨਬਜ਼ ਨੂੰ ਪਛਾਣ ਕੇ ਕੁਛ ਇੱਕ ਉਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਜਜ਼ਬਾਤਾਂ ਨਾਲ ਅਟੈਚਡ ਨੇ ਉਹਨਾਂ ਉੱਤੇ ਹੱਥ ਰੱਖ ਕੇ ਉਹਨਾਂ ਦੀ ਤਰਜਮਾਨੀ ਕਰਦੇ ਨੇ, ਹੌਲੀ ਹੌਲੀ ਫਿਰ ਉਹਨਾਂ ਦਾ ਨਾਂ ਲੈ ਕੇ ਉਹ ਚੀਜ਼ਾਂ ਛੱਡ ਦੇਣੀਆਂ, ਫਿਰ ਉਹਨਾਂ ਨੂੰ ਬਿਲਕੁਲ ਉਪਰੇ ਬਿਲਕੁਲ ਉਲਝੜੇ ਪਾ ਕੇ ਅਤੇ ਆਪਣਾ ਮਤਲਬ ਆਪਣਾ ਸਵਾਰਥ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਿਵੇਂ ਹੁਣ ਇਹਨਾਂ ਦੇ ਨਾਲ ਚਾਹੇ ਉਹ ਸਪੋਕਸਮੈਨ ਹੈ, ਚਾਹੇ ਇੰਦਰ ਸਿੰਘ ਘੱਗਾ ਹੈ, ਚਾਹੇ ਕਾਲਾ ਅਫਗਾਨ ਹੈ, ਇਹ ਸਾਰੇ ਰਲ ਕੇ ਇੱਕ ਜੁੰਡਲੀ ਜਿਹਨਾਂ ਵਿੱਚ ਇੱਕ ਵਕਤ ਦਾ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਕਹਾਉਣ ਵਾਲਾ ਸਿੰਘ ਰਾਗੀ ਦਰਸ਼ਨ ਸਿੰਘ ਉਹ ਇਹਨਾਂ ਨੂੰ ਲੀਡ ਕਰ ਰਿਹਾ, ਔਰ ਇਹਨਾਂ ਨੇ ਜੋ ਰਿਸਰਚ ਬੋਰਡ ਬਣਾਇਆ ਜਿਹਦੇ ਵਿੱਚ ਆਖਦੇ ਨੇ ਅਸੀਂ ਸਿੱਖ ਇਤਿਹਾਸ ਦੀ ਖੋਜ ਕਰਕੇ ਲਿਖਣਾ, ਉਹਦੇ ਵਿੱਚ ਇਹਨਾਂ ਨੇ ਖੁਸ਼ਵੰਤ ਸਿੰਘ, ਹਰੀ ਰਤਨ ਜੁਗਤਾ, ਲਕਸ਼ਮਣ ਚੇਲਾ ਰਾਮ ਵਰਗੇ ਬੰਦੇ ਕਰਕੇ ਇਹਨਾਂ ਤੋਂ ਇਤਿਹਾਸ ਜਿਹੜਾ ਵਾਸਤਵ ਵਿੱਚ ਲਿਖਵਾ ਲਿਆ ਗਿਆ, ਸਿਰਫ ਉਹਦੀ ਰਸਮ ਕਰਨੀ ਬਾਕੀ ਹੈ, ਉਹਦੀ ਕੁੰਡ ਚੁਕਾਈ ਕਰਨੀ ਜਾਂ ਉਹਨਾਂ ਨੂੰ ਛਾਪ ਕੇ ਲੋਕਾਂ ਵਿੱਚ ਪਹੁੰਚਾਉਣਾ ਸਿਰਫ ਬਾਕੀ ਰਹਿ ਗਿਆ। ਕਿਉਂਕਿ ਇਹ ਲੋਕ ਜਿਹੜੇ ਨੇ ਨਾਂ ਤੇ ਸਿੱਖ ਨੇ, ਜਿਹੜਾ ਬੰਦਾ ਇਹ ਲੇਖ ਲਿਖ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ ਜਿਹੜਾ ਇਹ ਬੁੱਤ ਪੂਜਾ ਨਹੀਂ, ਵਾਜਬ ਹੈ। ਅਜਿਹੇ ਲੋਕਾਂ ਨੇ ਜਦੋਂ ਬਾਹਰਾ ਬਾ ਵੇਲਾ ਮਚਾਇਆ, ਉਹਨੇ ਇਹ ਲੇਖ ਲਿਖ ਦਿੱਤਾ ਕਿ ਮੈਂ ਅੱਜ ਤੋਂ ਲੈ ਕੇ ਲਿਖਣਾ ਹੀ ਛੱਡਿਆ, ਪਰ ਵਾਸਤਵ ਵਿੱਚ ਨਾ ਲਿਖਣਾ ਛੱਡਿਆ ਨਾ ਛੱਡਣਾ ਸੀ, ਉਹ ਸਿਰਫ ਉਸ ਗੱਲ ਨੂੰ ਠੰਡੀਆਂ ਕਰਨ ਲਈ ਸੀ ਤਾਂ ਕਿ ਗੁਰਮਤ ਦੇ ਧਾਰਨੀ ਮਨੁੱਖ ਜਿਹੜੇ ਕਿਤੇ ਮਗਰ ਪੈ ਕੇ ਮੁੜ ਕੇ ਜ਼ਿਆਦਾ ਦੂਰ ਤੱਕ ਨਾ ਜਾਣ, ਜਦੋਂ ਬੈਠੇ ਨੇ ਮੁੜ ਕੇ ਫਿਰ ਉਹੋ ਹੀ ਮੰਚ ਉਹ ਲਿਖਤ ਉਸੇ ਢੰਗ ਨਾਲ ਜਿਹੜਾ ਗੱਲ ਹੋ ਰਹੀ ਹੈ। ਫਿਰ ਅੱਜ ਜੋਗਿੰਦਰ ਸਿੰਘ ਸਪੋਕਸਮੈਨ ਵਾਲਾ ਇਹ ਵੀ ਆਖ ਰਿਹਾ, ਉਹ ਬੜੀ ਬੇਬਾਕੀ ਨਾਲ ਆਖ ਰਿਹਾ ਕਿ ਬਾਬੇ ਨਾਨਕ ਨੇ ਕਿਸੇ ਨੂੰ ਗੱਦੀ ਨਹੀਂ ਦਿੱਤੀ। ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਹੈ, ਆਪਣੀ ਸਾਰੀ ਲਿਖਤ ਵਿੱਚ ਇਹ ਸ਼ਖਸ ਕਿਤੇ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਪੂਰਾ ਨਾਂ ਤੇ ਗੱਲ ਵੱਖਰੀ, ਗੁਰੂ ਨਾਨਕ ਨਹੀਂ ਕਿਤੇ ਵੀ ਲਿਖ ਰਿਹਾ, ਇਹ ਜਾਂ ਨਾਨਕ ਲਫ਼ਜ਼ ਵਰਤਦਾ ਜਾਂ ਬਾਬਾ ਨਾਨਕ ਲਫ਼ਜ਼ ਵਰਤਦਾ। ਹਾਂ, ਇਹਦੀ ਲਿਖਤ ਵਿੱਚ ਕਿਤੇ ਮਿਸਪ੍ਰਿੰਟ ਹੋ ਜਾਏ, ਟਾਈਪਿੰਗ ਐਰਰ ਹੋ ਜਾਏ ਤੇ ਗੱਲ ਵੱਖਰੀ ਹੈ, ਪਰ ਜਿੱਥੋਂ ਤੱਕ ਇਹਦਾ ਆਪਣਾ ਤੁਲਕ ਹੈ, ਇਹਦੀ ਲਿਖਤ ਵਿੱਚ ਕਿਤੇ ਵੀ ਤੁਸੀਂ ਗੁਰੂ ਨਾਨਕ ਸਾਹਿਬ ਨਾਂ ਨਹੀਂ ਪੜੋਗੇ। ਪਰ ਉਹ ਇਹ ਵੀ ਆਖ ਰਿਹਾ ਕਿ ਬਾਬੇ ਨਾਨਕ ਨੇ ਆਪਣੇ ਹੱਥੀਂ ਕਿਸੇ ਨੂੰ ਗੁਰਿਆਈ ਨਹੀਂ ਦਿੱਤੀ, ਕਿਉਂਕਿ ਉਹ ਗੱਦੀ ਅੱਗੇ ਚਲਾਉਣੀ ਨਹੀਂ ਚਾਹੁੰਦੇ ਸਨ। ਨਾਲ ਇਹ ਵੀ ਆਖ ਰਿਹਾ ਕਿ ਮੈਂ ਬਾਬੇ ਨਾਨਕ ਤੋਂ ਸਿਵਾ ਬਾਕੀ ਨੌਵਾਂ ਨੂੰ ਕਿਸੇ ਨੂੰ ਨਹੀਂ ਮੰਨਦਾ, ਭਾਵ ਕੋਈ ਗੁਰੂ ਹੋਇਆ ਨਹੀਂ। ਇਹ ਨਹੀਂ ਵੀ ਇਹਨਾਂ ਦੀ ਕੋਈ ਸ਼ਬਦ ਗੁਰੂ ਤੇ ਅਕੀਦਾ ਜ਼ਿਆਦਾ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਲ ਕਰਦਿਆਂ ਹੋਇਆਂ ਗਾ ਇੱਥੇ ਵੀ ਆ ਰਹੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਹੜੀ ਹੈ ਪੰਚਮ ਪਾਤਸ਼ਾਹ ਨੇ ਨਹੀਂ ਕੀਤੀ, ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੀ ਨੀਂਹ ਨਹੀਂ ਰੱਖੀ, ਨਾ ਇਹਨਾਂ ਨੇ ਉਹਨਾਂ ਦੀ ਸਿਰਜਣਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖੰਡੇ ਬਾਟੇ ਦੀ ਪੌਲ ਛਕਾਉਣ ਦੀ ਜਿਹੜੀ ਪ੍ਰਕਿਰਿਆ, ਇਹ ਅੰਮ੍ਰਿਤ ਛਕਾਉਣ ਵਾਲੀ ਘਟਨਾ ਵਾਸਤਵ ਵਿੱਚ ਉਹ ਆਖਦੇ ਨੇ ਹੋਈ ਨਹੀਂ। ਅਸਲ 'ਚ ਅਜਿਹੀਆਂ ਗੱਲਾਂ ਜਿਹੜੀਆਂ ਨੇ, ਜਾਂ ਇੱਕ ਇਹ ਵੀ ਲੇਖ ਇਹਨਾਂ ਦੇ ਪੇਪਰ ਵਿੱਚ ਛਪਿਆ ਸੀ ਜਿਹਨੂੰ ਬੜੀ ਮਾਨਤਾ ਦਿੱਤੀ ਗਈ, ਬੜੀ ਉਹਦੀ ਪਿੱਠ ਸਾਪੜੀ ਗਈ, ਅਤੇ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੰਜਾਂ ਪੰਥ ਨੂੰ ਦਿੱਤੀ ਗਈ, ਔਰ ਉਹਦੇ ਕੰਸੀਕੁਐਂਸੀ ਜਿਹੜੇ ਬੜੇ ਫੇਟਲ ਗਾਂ ਨਿਕਲੇ। ਪਰ ਅਜਿਹੀਆਂ ਲਿਖਤਾਂ ਲਿਖਣਾ ਕੋਈ ਅਚਨਚੇਤੀ ਲਿਖੀਆਂ ਨਹੀਂ ਗਈਆਂ, ਅਸਲ ਵਿੱਚ ਇਹਨਾਂ ਦੇ ਪਿੱਛੇ ਇੱਕ ਬੜੀ ਡੂੰਘੀ ਸਾਜ਼ਿਸ਼ ਹੈ। ਜਿਵੇਂ ਫਿਨਲੈਂਡ ਵਿੱਚ ਅਰਦਾਸ ਦਾ ਰੂਪ ਮੂੰਹ ਮਹਾਂਦਰਾ ਸਾਰਾ ਚੇਂਜ ਕੀਤਾ ਗਿਆ, ਔਰ ਰਾਗੀ ਦਰਸ਼ਨ ਸਿੰਘ ਤੇ ਇਹਦੀ ਜੁੰਡਲੀ ਨੇ ਉਹਦੀ ਪੂਰੀ ਪਿੱਠ ਥੁੱਪੀ ਕਿ ਉਹ ਜਿਹੜੀ ਲਿਖਤ ਜਿਹੜੀ ਅਰਦਾਸ ਫਿਨਲੈਂਡ ਵਾਲਿਆਂ ਨੇ ਕੀਤੀ ਹੈ, ਨਵੀਂ ਸ਼ੁਰੂ ਕੀਤੀ ਹੈ ਪੰਥਕ ਮਰਯਾਦਾ ਤੋਂ ਉਲਟ, ਵੀ ਉਹਨੂੰ ਪੂਰਾ ਮਾਣ ਮਿਲਣਾ ਚਾਹੀਦਾ। ਪਰ ਹੈਰਾਨੀ ਹੁੰਦੀ ਹੈ ਇਸ ਗੱਲ ਦੀ, ਜੇ ਸਰੈਤ ਮਰਯਾਦਾ ਦਾ ਇਹ ਬਾਵੇਲਾ ਮਚਾਉਂਦੇ ਨੇ ਜਾਂ ਸੰਤ ਸਮਾਜ ਪ੍ਰਤੀ ਵੀ ਇਹ ਲਫ਼ਜ਼ ਗੁਰਮਤਿ ਵਿੱਚ ਹੈ ਨਹੀਂ, ਸੰਤ ਅਨਾੜੀ ਲਫ਼ਜ਼ ਲਿਖ ਕੇ ਵਰਤਦਾ, ਉਹ ਕਹਿੰਦਾ ਵੀ ਰਹਿਤ ਮਰਯਾਦਾ ਨੂੰ ਮੰਨਦੇ ਨਹੀਂ, ਉਸੇ ਰਹਿਤ ਮਰਯਾਦਾ ਦੀ ਜਿਸ ਦਾ ਇਹ ਖੁਦ ਅਲੰਬਰਦਾਰ ਰਾਗੀ ਦਰਸ਼ਨ ਸਿੰਘ ਰਿਹਾ ਅਕਾਲ ਤਖ਼ਤ ਦੀ ਜਥੇਦਾਰੀ ਕੀਤੀ। ਅੱਜ ਇਹ ਗੱਲ ਕਰ ਰਿਹਾ ਕਿ ਜਿਹੜੀਆਂ ਅੰਮ੍ਰਿਤ ਛਕਣ ਵਾਲੀਆਂ ਜਿਹੜੀਆਂ ਬਾਣੀਆਂ ਨੇ ਉਹਨਾਂ 'ਤੇ ਵੀ ਕਿੰਤੂ ਕਰ ਰਿਹਾ, ਅਰਦਾਸ 'ਤੇ ਵੀ ਕਿੰਤੂ ਕਰ ਰਿਹਾ, ਅਤੇ ਉਸੇ ਰਹਿਤ ਮਰਯਾਦਾ ਦੇ ਪੰਨਾ 10 ਦੇ ਉੱਤੇ ਫੁੱਟਨੋਟ 2 ਵਿੱਚ ਇਹ ਲਫ਼ਜ਼ ਅੰਕਿਤ ਨੇ ਕਿ ਪ੍ਰਥਮ ਭਗੌਤੀ ਸਿਮਰਕੈ ਵਾਲੇ ਸ਼ਬਦ ਅਤੇ ਨਾਨਕ ਨਾਮ ਚੜ੍ਹਦੀ ਕਲਾ ਵਾਲੀਆਂ ਅੰਤਲੀਆਂ 2 ਤੁਕਾਂ ਵਿੱਚ ਅਤੇ ਇਸ ਸ਼ਬਦ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਕੋਈ ਅੱਖਰ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਜਦਕਿ ਪ੍ਰੋਫੈਸਰ ਦਰਸ਼ਨ ਸਿੰਘ ਦੇ ਇਹ ਲਫ਼ਜ਼ ਨੇ ਕਿ ਜਿਹੜੀ ਅਰਦਾਸ ਹੈ ਜੋ ਹੁਣ ਵਾਲੀ ਇਹ ਸਾਡੇ ਉੱਤੇ ਵਾਸਤਵ ਵਿੱਚ ਬ੍ਰਾਹਮਣਵਾਦ ਵੱਲੋਂ ਥੋਪੀ ਗਈ ਹੈ, ਇਹ ਅਸਲ ਵਿੱਚ ਗੁਰਬਾਣੀ ਨਹੀਂ। ਨਾਲ ਇੱਥੇ ਨਹੀਂ, ਇਹ ਵੀ ਨਾਲ ਆਖਿਆ ਗਿਆ, ਇਸਨੇ ਆਖਿਆ ਕਿ ਅੱਜ ਤੱਕ ਜੋ ਕੁਛ ਹੋਇਆ, ਜਿਹੜਾ ਅੰਮ੍ਰਿਤ ਸੰਚਾਰ ਹੋਇਆ ਜਾਂ ਪਹਿਲਾਂ ਜੋ ਅੰਮ੍ਰਿਤ ਸੰਚਾਰ ਹੋਇਆ, ਇਹਦੇ ਵਿੱਚ ਜਿਹੜੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ, ਇਹਦਾ ਹਿਸਟਰੀ ਵਿੱਚ ਨਿਤਨੇਮ ਦੀਆਂ ਬਾਣੀਆਂ ਵਿੱਚ ਕਿਤੇ ਕੋਈ ਸਬੂਤ ਨਹੀਂ ਮਿਲਦਾ। ਇਹ ਤੋਂ ਵੱਡੀ ਹੋਰ ਕੌੜੀ ਹਕੀਕਤ ਕੀ ਹੋ ਸਕਦੀ ਹੈ? ਇੱਕ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜੋ ਸਾਬਕਾ ਰਿਹਾ ਔਰ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਦਸਮ ਦੀ ਬਾਣੀ ਪੜ੍ਹ ਕੇ, ਉਹ ਇਹ ਆਖ ਰਿਹਾ ਵੀ ਇਹ ਬਾਣੀਆਂ ਜਿਹੜੀਆਂ ਨਿਤਨੇਮ ਵਿੱਚ ਸ਼ਾਮਿਲ ਕੀਤੀਆਂ ਗਈਆਂ ਇਹ ਗੁਰੂ ਸਾਹਿਬ ਦੇ ਵਕਤ ਵਿੱਚ ਨਹੀਂ ਸੀ, ਅੱਜ ਜਿਹੜਾ ਨਿਤਨੇਮ ਦਾ ਰੂਪ ਹੈ ਇਹ ਦਸਮ ਪਾਤਸ਼ਾਹ ਦੇ ਵਕਤ ਦਾ ਫੈਸਲਾ ਨਹੀਂ, ਇਹ ਤੋਂ ਬਾਅਦ ਵਿੱਚ ਲਿਆ ਗਿਆ, ਇਹਦਾ ਹਿਸਟਰੀ ਵਿੱਚ ਕੋਈ ਸਬੂਤ ਨਹੀਂ ਮਿਲਦਾ ਵੀ ਇਹ ਜਿਹੜੀਆਂ ਬਾਣੀਆਂ ਪੜ੍ਹ ਕੇ ਹੁਣ ਅੰਮ੍ਰਿਤ ਸੰਚਾਰ ਕਰਦੇ ਹਾਂ ਇਹੋ ਹੀ ਬਾਣੀਆਂ ਪੜ੍ਹ ਕੇ ਦਸਮ ਪਾਤਸ਼ਾਹ ਨੇ ਜਿਹੜਾ ਅੰਮ੍ਰਿਤ ਛਕਾਇਆ ਗਿਆ ਸੀ। ਫਿਰ ਸਵਾਲ ਇਹ ਪੈਦਾ ਹੁੰਦਾ ਵੀ ਅੱਜ ਤੱਕ ਜਦੋਂ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਉੱਥੇ ਅੰਮ੍ਰਿਤ ਸੰਚਾਰ ਕਰਵਾਉਂਦਾ ਰਿਹਾ ਜਾਂ ਉੱਥੇ ਕਰਦਾ ਰਿਹਾ, ਕੀ ਉਹ ਪੰਥ ਨਾਲ, ਕੌਮ ਨਾਲ ਅਤੇ ਆਪਣੇ ਆਪ ਨਾਲ ਧੋਖਾ ਕਰਦਾ ਰਿਹਾ? ਜੇ ਇਹਨੂੰ ਇਹ ਹਕੀਕਤ ਦਾ ਪਤਾ ਸੀ ਤਾਂ ਇਹਨੇ ਉਦੋਂ ਹੀ ਮੁੱਦਾ ਕਿਉਂ ਨਾ ਉਠਾਲਿਆ, ਬਾਕੀ ਤਖ਼ਤਾਂ ਨਾਲ ਮਿਲ ਕੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕਿਉਂ ਨਾ ਕੀਤਾ? ਬੜੀ ਵੱਡੀ ਸਾਜਿਸ਼ ਆ, ਅੱਜ ਕਈ ਵਾਰ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਜੇ ਕੋਈ ਜਰਾ 'ਚ ਨਹੀਂ ਕਰਦਾ ਤਾਂ ਆਪਾਂ ਇਹ ਗੱਲ ਕਰਦੇ ਹਾਂ ਵੀ ਆਪਾਂ ਉਹਦੇ ਪਿੱਛੇ ਪਿੱਠਾਂ ਜੋੜ ਕੇ ਖੜੋ ਜਾਂਦੇ ਹਾਂ ਵੀ ਹਾਂ ਆਹ ਭਾਈ ਅਸੀਂ ਤੇਰੇ ਮਗਰ ਹਾਂ, ਜਿਹੜਾ ਤੇਰੀ ਵੱਲੋਂ ਵਾਰ ਆਏਗਾ ਪਹਿਲਾਂ ਸਾਡੇ ਲੱਗੇਗਾ। ਅਸੀਂ ਜਜ਼ਬਾਤਾਂ ਵਿੱਚ ਇਹ ਵੀ ਭੁੱਲ ਜਾਂਦੇ ਹਾਂ ਮਨੁੱਖ ਸਾਨੂੰ ਖਾਤੇ ਵਿੱਚ ਸੁੱਟ ਰਿਹਾ, ਖੂਹ ਵਿੱਚ ਸੁੱਟ ਰਿਹਾ, ਅੱਗ ਵਿੱਚ ਸੁੱਟ ਰਿਹਾ ਜਾਂ ਕੀ ਕਰ ਰਿਹਾ, ਸਾਨੂੰ ਤਬਾਹ ਕਰ ਰਿਹਾ। ਵਾਸਤਵ ਵਿੱਚ ਜੋ ਇਸ ਮਨੁੱਖ ਦੀ ਜੋ ਹੁਣ ਸਾਜਿਸ਼ ਹੈ, ਜੋ ਚਾਲ ਹੈ, ਉਹ ਹੈ ਕਿ ਜੇ ਅਰਦਾਸ ਤੋਂ ਹੁਣ ਸਿੱਖ ਅਤੇ ਕੌਮ ਵਿੱਚ ਦੋ ਚੀਜ਼ਾਂ ਜਿਹੜੀਆਂ ਨੇ, ਤਿੰਨ ਚੀਜ਼ਾਂ ਬੜੀਆਂ ਮਹੱਤਵਪੂਰਨ ਨੇ, ਇੱਕ ਸਿੱਖ ਦੀ ਅਰਦਾਸ, ਇੱਕ ਨਿਤਨੇਮ ਅਤੇ ਇੱਕ ਅੰਮ੍ਰਿਤ ਸੰਚਾਰ ਦੀ ਜਿਹੜੀ ਆਪਾਂ ਗੁਰੂ ਕੇ ਘਰ ਵਿੱਚ ਸ਼ਾਮਿਲ ਹੋਣ ਲਈ ਇੱਕ ਜਿਹੜੀ ਰਸਮ ਹੈ, ਜਿਹੜੀ ਰਵਾਇਤ ਹੈ, ਉਹ ਤਿੰਨਾਂ ਦੇ ਉੱਤੇ ਹੀ ਕਿੰਤੂ ਪਰੰਤੂ ਕਰ ਰਿਹਾ ਨਾ ਤੇ ਬਾਣੀਆਂ ਇਹ ਆਖ ਰਿਹਾ ਵੀ ਇਹਨਾਂ ਦੀ ਕੋਈ ਪ੍ਰਮਾਣਿਕਤਾ ਦੇ ਕੋਈ ਸਬੂਤ ਨੇ। ਅੰਮ੍ਰਿਤ ਸੰਚਾਰ ਲਈ ਇਹ ਗੱਲ ਇਹ ਜੁੰਡਲੀ ਆਖ ਰਹੀ ਆ ਵੀ ਅੰਮ੍ਰਿਤ ਸੰਚਾਰ ਵੀ ਵਾਸਤਵ ਵਿੱਚ ਕੋਈ ਨਹੀਂ ਹੋਇਆ, ਅੱਜ ਤੱਕ ਕੋਈ ਇਹਦਾ ਪ੍ਰਮਾਣਿਕ ਸਬੂਤ ਨਹੀਂ ਮਿਲ ਰਿਹਾ। ਦਸਵੇਂ ਪਾਤਸ਼ਾਹ ਨੇ ਖੁਦ ਅੰਮ੍ਰਿਤ ਛਕਿਆ, ਇਹਦਾ ਕੋਈ ਸਬੂਤ ਨਹੀਂ ਆਖ ਰਹੇ ਨੇ ਮਿਲ ਰਿਹਾ ਵੀ ਇਹ ਤੋਂ ਵੱਡਾ ਝੂਠ ਹੁਣ ਇੱਕ ਦੱਸੋ, ਜੇ ਅਰਦਾਸ ਨਹੀਂ, ਨਿਤਨੇਮ ਦੀਆਂ ਬਾਣੀਆਂ ਨਹੀਂ, ਅੰਮ੍ਰਿਤ ਛਕਾਉਣ ਵਾਲੀਆਂ ਬਾਣੀਆਂ ਜਿਹੜੀਆਂ ਦਸਮ ਪਾਤਸ਼ਾਹ ਨੇ ਪੜ੍ਹੀਆਂ ਸੀ ਉਹ ਬਾਣੀਆਂ ਨਹੀਂ, ਜਿਹਨਾਂ ਬਾਣੀਆਂ ਨੂੰ ਪੜ੍ਹ ਕੇ ਹੁਣ ਤੱਕ ਸਿੱਖ ਇਹ ਗੱਲ ਕਹਿੰਦਾ ਰਿਹਾ ਵੀ ਮੈਂ ਅੱਜ ਤੋਂ ਲੈ ਕੇ ਅੰਮ੍ਰਿਤਧਾਰੀ ਸਿੰਘ ਬਣ ਗਿਆ, ਅੰਮ੍ਰਿਤਧਾਰੀ ਖਾਲਸਾ ਹੋ ਗਿਆ, ਔਰ ਅੱਜ ਤੋਂ ਲੈ ਕੇ ਮੇਰਾ ਸਿਰ ਗੁਰੂ ਦਾ, ਮੈਂ ਇਸ ਗੁਰੂ ਨੂੰ ਅਰਪਣ ਕਰ ਦਿੱਤਾ। ਉਹ ਸਾਰੀ ਪਰੰਪਰਾ, ਸਾਰੀ ਰਵਾਇਤ ਜਿਹੜੀ ਹੈ ਜਾਂ ਜਿੰਨਿਆਂ ਨੇ ਅੰਮ੍ਰਿਤ ਛਕਿਆ, ਉਹਨਾਂ ਦਾ ਮਨੁੱਖਾਂ ਦਾ ਕੀ ਬਣੇਗਾ? ਕੀ ਉਹ ਸਿੱਖ ਹੈਨ? ਜਦ ਉਹ ਬਾਣੀਆਂ ਸਤਿਗੁਰਾਂ ਨੇ ਨਹੀਂ ਪੜੀਆਂ, ਹਦਾਇਤ ਕੋਈ ਨਹੀਂ ਕੀਤੀ, ਤੇ ਅੰਮ੍ਰਿਤ ਛਕਣ ਤੇ ਛਕਾਉਣ ਦੀ, ਸਿੱਖ ਸਜਣ ਤੇ ਸਜਾਉਣ ਦੀ, ਸਿੰਘ ਬਣਨ ਦੀ ਵਾਸਤਵ ਵਿੱਚ ਫਿਰ ਮਰਯਾਦਾ ਕੀ ਹੈ? ਵੀ ਜੇ ਇਹਨਾਂ ਗੱਲਾਂ ਤੇ ਕਿੰਤੂ ਪਰੰਤੂ ਆਪਾਂ ਕਰ ਲਈਏ ਵੀ ਉਹ ਬਾਣੀਆਂ ਬਾਣੀਆਂ ਨਹੀਂ, ਤੇ ਅੱਜ ਕਿਸ ਸਿੱਖ ਨੂੰ, ਸਮੁੱਚੇ ਪੰਥ ਨੂੰ ਵੀ ਰਲ ਕੇ ਕੋਈ ਅਧਿਕਾਰ ਨਹੀਂ ਵੀ ਕਿਸੇ ਬਾਣੀ ਵਿੱਚ, ਕਿਸੇ ਰਹਿਤ ਵਿੱਚ ਕੋਈ ਅਦਲ ਬਦਲ ਕਰ ਸਕੇ। ਹਾਂ, ਛੋਟੀਆਂ ਗੱਲਾਂ ਦਾ ਨਿਰਣੇ ਕਰਨ ਦਾ ਜਿਹੜਾ ਹੈਗਾ ਪੰਥ ਨੂੰ ਸਤਿਗੁਰਾਂ ਅਧਿਕਾਰ ਦਿੱਤਾ, ਪਰ ਅੰਮ੍ਰਿਤ ਕਿਵੇਂ ਛਕਾਉਣਾ, ਬਾਣੀਆਂ ਕਿਹੜੀਆਂ ਪੜ੍ਹਨੀਆਂ ਨੇ, ਸਮੁੱਚਾ ਪੰਥ ਵੀ ਰਲ ਕੇ ਚਾਹੇ, ਇਹਦੇ ਵਿੱਚ ਕੋਈ ਅਦਲਾ ਬਦਲੀ ਨਹੀਂ ਕਰ ਸਕਦਾ। ਜੇ ਕੋਈ ਕਰਦਾ, ਦੇਖੋ ਇਹ ਸਿੱਖ ਬਣਨ ਦਾ ਢੰਗ ਨਹੀਂ ਹੋਵੇਗਾ। ਹਾਂ, ਇਹ ਰਲ ਕੇ ਆਪਣਾ ਧਰਮ 'ਤੇ ਕੋਈ ਚਲਾ ਸਕਦੇ ਨੇ, ਕੋਈ ਏਕਸਕੇ ਵਾਰਕ ਦਾ ਚਲਾ ਲਏ, ਕੋਈ ਕਿਸੇ ਹੋਰ ਦਾ ਚਲਾ ਲਏ, ਪਰ ਉਹ ਸਿੱਖ ਸਿੱਖ ਨਹੀਂ ਹੋਏਗਾ। ਸਿੱਖ ਹੀ ਵਿੱਚ ਪ੍ਰਵੇਸ਼ ਕਰਨਾ ਅਤੇ ਇਹੋ ਪੰਜ ਬਾਣੀਆਂ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾਣਾ, ਇਹੋ ਬਾਣੀਆਂ ਜਿਹੜੀਆਂ ਨੇ ਉਹ ਹੀ ਨਿਤਨੇਮ ਦਾ ਹਿੱਸਾ ਬਣਨੀਆਂ, ਤਾਂ ਹੀ ਜਿਹੜਾ ਉਹ ਸਿੱਖ ਜਿਹੜਾ ਸਿੱਖ ਕਹਾਇਆ ਜਾਏਗਾ। ਅੱਜ ਜੋ ਕੁਛ ਇਸ ਮਨੁੱਖ ਨੇ ਅੱਜ ਕੀਤਾ, ਜਿਸ ਢੰਗ ਨਾਲ ਕੀਤਾ, ਉਹ ਇੰਨੀ ਸ਼ਾਤਰਤਾ ਨਾਲ ਸਿੱਖੀ ਦੀਆਂ ਜੜ੍ਹਾਂ ਕੱਟਣ 'ਤੇ ਲੱਗਾ ਹੋਇਆ। ਜੇ ਦੇਖੋ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਜਿਹੜਾ ਉਹ ਧਰਮ ਦੀ ਪਹਿਲੀ ਪੌੜੀ ਹੈ। ਸਾਡਾ ਇਹ ਵਿਸ਼ਵਾਸ ਹੈ ਕਿ ਗੁਰਬਾਣੀ ਸਾਡਾ ਗੁਰੂ ਹੈ, ਸਾਡਾ ਇਹ ਵਿਸ਼ਵਾਸ ਹੈ ਜੋ ਗੁਰੂ ਸਾਹਿਬ ਸਾਨੂੰ ਆਖ ਗਏ ਨੇ ਉਹ ਸਾਡਾ ਕੀਦਾ, ਸਾਡਾ ਵਿਸ਼ਵਾਸ ਹੈ ਗੁਰਬਾਣੀ ਤੁਰਕੀ ਬਾਣੀ ਹੈ। ਇਸੇ ਵਿਸ਼ਵਾਸ ਕਰਕੇ ਅਸੀਂ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਜਿਹੜਾ ਉਹ ਧਰਮ ਦੀ ਪਹਿਲੀ ਪੌੜੀ ਹੈ। ਜੇ ਮਨੁੱਖ ਦਾ ਵਿਸ਼ਵਾਸ ਥਿੜਕ ਜਾਏ ਧਰਮ ਦੀ ਦੁਨੀਆਂ ਵਿੱਚ ਕੱਖ ਨਹੀਂ ਬਚਦਾ, ਇੱਕ ਵੀ ਜਿਹੜਾ ਬਿਲਕੁਲ ਮਨੁੱਖ ਮਾਈਨਸ ਵਿੱਚ ਚਲਾ ਜਾਂਦਾ। ਅਗਰ ਕਿਸੇ ਨੇ ਸਿੱਖ ਬਣਨਾ ਹੈ ਤਾਂ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਵੀ ਸਿਰ ਝੁਕਾਉਣਾ ਪਏਗਾ, ਅੰਮ੍ਰਿਤ ਦੀਆਂ ਬਾਣੀਆਂ ਅੱਗੇ ਨੂੰ ਵੀ ਮੰਨਣਾ ਪਏਗਾ, ਅੰਮ੍ਰਿਤ ਛਕਣ ਦੀ ਮਰਿਆਦਾ ਨੂੰ ਵੀ ਮੰਨਣਾ ਪਏਗਾ। ਔਰ ਜੋ ਕੁਛ ਹੋਇਆ, ਗਲਤ ਇਹ ਹੈ ਵੀ ਜਿਹੜੇ ਮਨੁੱਖ ਉੱਥੇ ਬੈਠ ਕੇ ਇਹ ਗੱਲਾਂ ਖੁਦ ਕਰਦੇ ਰਹੇ, ਅੱਜ ਉਹ ਲੋਕਾਂ ਨੂੰ ਦੱਸਦੇ ਨੇ ਵੀ ਇਹ ਗੱਲਾਂ ਜੀ ਉੱਥੇ ਹੁੰਦੀਆਂ ਨਹੀਂ ਜਾਂ ਇਹ ਗੱਲਾਂ ਦੇ ਵਿੱਚ ਦੁਬਧਾ ਖੜੀ ਹੈ। ਦੇਖੋ ਜਿਸ ਸੱਚ ਨੇ, ਜੇ ਹੁਣ ਆਪਾਂ ਇਸ ਪਾਸੇ ਵੱਲ ਆ ਜਾਈਏ, ਜੇ ਅਰਦਾਸ ਜੀ ਉਹ ਤੋਂ ਬਾਅਦ ਗੱਲ ਕਰਦੇ ਨੇ ਦਸਮ ਦੀ ਬਾਣੀ ਤੇ ਇਹ ਕਿੰਤੂ ਕਰਦੇ ਨੇ ਤੇ ਹਵਾਲਾ ਬੜੇ ਕਈ ਨੇ ਚੱਬ ਚੱਬ ਕੇ ਗੱਲਾਂ ਕਰਦੇ ਨੇ ਇਹਦੇ ਚਮਚੇ ਜਾਂ ਹੋਰ, ਉਹ ਇਹ ਵੀ ਆਖਦੇ ਨੇ ਦੇਖੋ ਜੀ ਸੰਗਤ ਵਿੱਚ ਕੇਵਲ ਗੁਰਬਾਣੀ ਦੀ ਕੀਰਤਨ ਕਰਨ ਦੀ ਗੱਲ ਕੀਤੀ ਹੈ। ਰਹਿਤ ਮਰਿਆਦਾ ਦੇ ਪੰਨਾ 15 ਦੇ ਉੱਤੇ ਗੱਲ ਇਹ ਬੜੇ ਸਪਸ਼ਟ ਰੂਪ ਵਿੱਚ ਹੈ, ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਹਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ। ਔਰ ਇਸੇ ਧਾਰਨਾ ਅਧੀਨ ਮੁੱਢ ਕਦੀਮਾਂ ਤੋਂ ਲੈ ਕੇ ਅੱਜ ਤੱਕ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਸਮ ਦੀ ਬਾਣੀ ਦਾ ਕੀਰਤਨ ਹੁੰਦਾ ਰਿਹਾ। ਦਸਮ ਦੀ ਬਾਣੀ ਦੇ ਵਿੱਚੋਂ ਜਾਂ ਆਪਣੇ ਸ਼ਬਦ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਰਿਹਾ। ਇਹ ਅੱਜ ਨਹੀਂ ਸ਼ੁਰੂ ਹੋਇਆ, ਮੁੱਢ ਕਦੀਮਾਂ ਤੋਂ ਲੈ ਕੇ ਇਹ ਮਰਿਆਦਾ ਦਾ ਹਿੱਸਾ ਰਿਹਾ ਕਿ ਜਦੋਂ ਵੀ ਕਿਤੇ ਆਪਣੇ ਹਰਿਮੰਦਰ ਸਾਹਿਬ ਵਿੱਚ ਕੀਰਤਨ ਹੁੰਦਾ, ਜਦੋਂ ਪੜ੍ਹਦੇ ਨੇ, ਜਿੱਥੇ ਮੰਗਲਾਚਰਨ ਗੁਰਬਾਣੀ ਵਿੱਚੋਂ ਭੱਟਾਂ ਦੇ ਸਵਈਆਂ ਵਿੱਚੋਂ ਪੜ੍ਹਦੇ ਨੇ, ਉੱਥੇ ਨਾਲ ਸਿੰਘ ਸਾਹਿਬ ਦਸਮ ਦੀ ਬਾਣੀ ਵਿੱਚੋਂ ਵੀ ਵੱਖ ਵੱਖ ਗੁਰਪੁਰਬਾਂ ਦੇ ਉੱਤੇ ਬਾਣੀ ਪੜ੍ਹ ਕੇ ਫਿਰ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦੇ ਰਹੇ ਨੇ। ਔਰ ਗੁਰੂ ਗ੍ਰੰਥ ਦਸਮ ਗ੍ਰੰਥ ਦੀ ਬਾਣੀ ਦਾ, ਦਸਮ ਦੀ ਬਾਣੀ ਦਾ ਕੀਰਤਨ ਜਿਹੜਾ ਹਰਿਮੰਦਰ ਸਾਹਿਬ ਵਿੱਚ ਲਗਾਤਾਰ ਹੁੰਦਾ ਰਿਹਾ, ਹੁਣ ਹੁੰਦਾ, ਸਤਿਗੁਰੂ ਕਿਰਪਾ ਕਰਨ ਅਗਾਂਹ ਨੂੰ ਵੀ ਇਸੇ ਤਰ੍ਹਾਂ ਹੁੰਦਾ ਰਹੇਗਾ। ਕਿਉਂਕਿ ਜ਼ਰੂਰੀ ਨਹੀਂ ਜੇ ਇੱਦਾਂ ਕਾਵਾਂ ਦੇ ਆਖੇ ਧੱਗੇ ਮਰਨ ਲੱਗਣ ਤਾਂ ਫਿਰ ਤਾਂ ਚਾਹੁਣਗੇ ਸਾਰਾ ਪਿੰਡ ਸਫਾਇਆ ਹੋ ਜਾਏ, ਪਰ ਲੇਕਿਨ ਇਹ ਹੋ ਨਹੀਂ ਸਕਣਾ। ਪਰ ਇਹਨਾਂ ਦੇ ਦੋਹਰੇ ਕਿਰਦਾਰ ਦੀ ਇੱਥੋਂ ਗੱਲ ਸਾਬਤ ਹੁੰਦੀ ਹੈ। ਅੱਜ ਤੋਂ ਕੁਛ ਅਰਸਾ ਪਹਿਲਾਂ ਕਿਸੇ ਦੇ ਇਹ ਮਕਸਦ ਕਿਸੇ ਦੀ ਕੋਈ ਨਿੰਦਿਆ ਕਰਨ ਦਾ ਨਹੀਂ, ਨਾ ਕਿਸੇ ਨੂੰ ਨੀਵਾਂ ਦਿਖਾਲਣ ਦਾ ਗਵਾਂ ਕਰਨੀ, ਪਰ ਅਸਲੀਅਤ ਜਿਹੜੀ ਹੈ ਉਹਦੇ ਲਈ ਵੀ ਆਪਾਂ ਨੂੰ ਅੱਖਾਂ ਮੀਟ ਕੇ ਬੈਠੇ ਰਹਿਣਾ, ਜਿਹੜਾ ਉਹ ਤੋਂ ਵੱਡੀ ਵੀ ਮੂਰਖਤਾਈ ਕੋਈ ਹੋਰ ਨਹੀਂ ਹੁੰਦੀ। ਜਿਹੜਾ ਮਨੁੱਖ ਸਾਨੂੰ ਲੀਡ ਕਰ ਰਿਹਾ, ਸਾਨੂੰ ਦੱਸ ਰਿਹਾ ਪਿਆ ਆਹ ਚੀਜ਼ ਚੰਗੀ ਹੈ, ਆਹ ਚੀਜ਼ ਮਾੜੀ ਹੈ, ਉਹ ਕੀ ਕਰਦਾ ਰਿਹਾ ਕੀ ਨਹੀਂ ਕਰਦਾ ਰਿਹਾ, ਹਾਂ ਇਹ ਵੀ ਇਹ ਗੱਲ ਆਖਦਾ ਵੀ ਨਹੀਂ ਜੀ ਮੈਂ ਪਹਿਲਾਂ ਸ਼ਾਇਦ ਗਲਤ ਸੀ, ਹੁਣ ਮੈਂ ਠੀਕ ਹੋ ਗਿਆ, ਹੁਣ ਮੈਨੂੰ ਇਸ ਗੱਲ ਦਾ ਪਤਾ ਲੱਗਾ, ਜਦਕਿ ਅਸਲੀਅਤ ਜਿਹੜੀ ਹੈ ਉਹ ਇਹ ਤੋਂ ਉਲਟ ਹੈ। ਆਪ ਇਹਨੇ ਆਖਿਆ ਮੈਂ ਹੁਣ 70 ਸਾਲਾਂ ਦਾ ਹੋ ਗਿਆ, ਅਤੇ ਜੇ ਗੁਰਬਾਣੀ ਨੂੰ ਪੜ੍ਹ ਲਈਏ ਤਾਂ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ। ਕਿਉਂਕਿ ਜਿੱਥੇ ਅਜਾ ਪਹੁੰਚਾ ਮੈਨੂੰ ਲੱਗਦਾ ਇਹਨੂੰ ਚੰਗੀ ਗੱਲ ਹੈ ਘਰ ਬੈਠ ਜਾਏ, ਆਪਣਾ ਕਰ ਕਰੇ, ਪ੍ਰਸ਼ਾਦਾ ਛਕਣ ਪਹੁੰਚਾਉਣ ਜੋਗੀ ਵਿਚਾਰੇ ਦੀ ਤੁਰਨ ਜੋਗੀ ਤੇ ਰਹੀ ਨਹੀਂ, ਛਕਣ ਛਕਾਉਣ ਜੋਗੀ ਜਿੰਨੀ ਹਿੰਮਤ ਹੈ ਆਪਣਾ ਘਰ ਬੈਠ ਕੇ ਆਪਣਾ ਪਾਲੇ, ਪਰ ਲੇਕਿਨ ਜਿਸ ਪਾਸੇ ਵੱਲ ਨੂੰ ਇਹ ਤੁਰ ਗਿਆ ਉਹ ਬਿਲਕੁਲ ਗਲਤ ਹੈ। ਅੱਜ ਤੋਂ ਜਦੋਂ 1984 ਵਿੱਚ ਕੌਮ ਸੰਘਰਸ਼ ਨਾਲ ਜੂਝ ਰਹੀ ਸੀ, ਕੌਮ ਖੂਨ ਨਾਲ ਲੱਥਪੱਥ ਹੋਈ ਪਈ ਸੀ, ਪਰ ਇਹ ਸਰਦਾਰ ਸਾਹਿਬ ਨਿੰਮੋ ਫਿਲਮ ਵਿੱਚ ਇਹਨਾਂ ਨੇ ਜਾ ਕੇ ਪ੍ਰੀਤੂ ਸਪਰੂ ਦੇ ਨਾਲ ਇਹ ਫਿਲਮ ਵਿੱਚ ਐਕਟਿੰਗ ਕਰ ਰਹੇ ਸੀ ਵੀ ਦੇਖੋ ਜੀ ਜੋ ਕੁਛ ਇਹਨਾਂ ਨੇ ਉਸ ਫਿਲਮ ਵਿੱਚ ਕੀਤਾ, ਜਿਸ ਢੰਗ ਨਾਲ ਕੀਤਾ, ਉਹ ਵੀ ਮੇਰੇ ਖਿਆਲ ਇਹਨਾਂ ਨੂੰ ਵੀ ਪਤਾ ਹੋਣਾ, ਅਤੇ ਜਿਨ੍ਹਾਂ ਨੇ ਵੇਖੀ ਹੋਵੇ ਉਹਨਾਂ ਨੂੰ ਮੈਂ ਬੇਨਤੀ ਹੈ ਪੁੱਛਾਂਗਾ ਵੀ ਆਪਣੇ ਜ਼ਰੂਰ ਯਾਦ ਕਰਨ ਉਹ ਸੀਨ ਜਦੋਂ ਇਹਨਾਂ ਨੇ ਫਿਲਮ ਵਿੱਚ ਜਾ ਕੇ ਐਕਟਿੰਗ ਕੀਤੀ, ਬਿਲਕੁਲ ਮਨ ਘੱਟ ਸਟੋਰੀਆਂ ਸੁਣਾ ਕੇ, ਕਿਸੇ ਵਿੱਚ ਵੀ ਕੋਈ ਸੱਚਾਈ ਨਹੀਂ ਸੀ। ਅੱਜ ਤੱਕ ਸ਼ਾਇਦ ਉਹ ਗੱਲ ਤੁਸੀਂ ਕਿਤਿਓਂ ਵੀ ਨਾ ਸੁਣੀ ਹੋਵੇ ਜੋ ਕੁਛ ਇਹਨਾਂ ਨੇ ਉਸ ਫਿਲਮ ਨਿੰਮੋ ਫਿਲਮ ਵਿੱਚ ਜਾ ਕੇ ਕੀਤੀ। ਦੁਰਗਾ ਦਾ ਜ਼ਿਕਰ ਕੀਤਾ, ਉੱਥੇ ਜਾਣ ਦੀ ਹਰਿਮੰਦਰ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਇਹਨਾਂ ਨੇ ਪੂਰੀ ਜਿਹੜੀ ਸੀ ਵਜਾਹਤ ਕੀਤੀ ਵੀ ਉੱਥੇ ਜਾਣਾ ਚਾਹੀਦਾ। ਅਰਾਧਨਾ ਪ੍ਰੋਡਕਸ਼ਨ ਵੱਲੋਂ ਜਿਹੜੀ ਫਿਲਮ ਸੀ ਉਹ ਜਾਰੀ ਕੀਤੀ ਗਈ, ਵਰਿੰਦਰੋ ਦਾ ਹੀਰੋ ਸੀ, ਇਹ ਸਪੈਸ਼ਲ ਅਪੀਅਰੈਂਸ ਇਹਨਾਂ ਨੇ ਦਿੱਤੀ, ਦੋਵੇਂ ਹੱਥ ਉੱਪਰ ਉਲਾਰ ਉਲਾਰ ਕੇ ਆਖ ਰਹੇ ਨੇ ਵੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਜੋ ਹੂਬ ਹੂ ਇਹਨਾਂ ਦੇ ਲਫਜ਼ ਨੇ, ਆਪਾਂ ਭਾਗ ਤੁਸੀਂ ਭਾਗਾ ਆਪਾਂ ਭਾਗਾਂ ਵਾਲੇ ਹਾਂ, ਕਿ ਅੱਜ ਆਪਾਂ ਮਹਾਨ ਤਪਸਵੀ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਆਓ ਮੈਂ ਤੁਹਾਨੂੰ ਉੱਥੋਂ ਦਾ ਇਤਿਹਾਸ ਸੁਣਾਵਾਂ। ਜਦੋਂ ਦੇਵੀ ਦੁਰਗਾ ਦਾ ਅਤੇ ਰਕਤ ਬੀਜ ਰਾਕਸ਼ਾਂ ਦਾ ਯੁੱਧ ਹੋਇਆ ਤਾਂ ਦੁਰਗਾ ਜੀ ਨੇ ਬਹੁਤ ਰਾਕਸ਼ਸ ਮਾਰੇ, ਪਰ ਰਕਤ ਬੀਜ ਹੋਣ ਕਰਕੇ ਉਹ ਰਾਕਸ਼ਸ ਖਤਮ ਨਾ ਹੋ ਸਕੇ। ਦੇਵੀ ਜੀ ਪਹਾੜਾਂ ਦੀਆਂ ਕੰਧਰਾਂ ਵਿੱਚ ਚਲੇ ਗਏ। ਰਾਕਸ਼ਸ ਪਿਛਾ ਕਰਦੇ ਆਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਤਪਸਵੀ ਦੇ ਰੂਪ ਵਿੱਚ, ਜਿਹੜਾ ਅੱਜ ਤੱਕ ਸ਼ਾਇਦ ਕਿਸੇ ਨੇ ਇਤਿਹਾਸ ਵਿੱਚ ਨਾਮ ਪੜ੍ਹਿਆ ਹੋਵੇ ਕਿ ਹੇਮਕੁੰਡ ਸਾਹਿਬ 'ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਪੱਸਿਆ ਕੀਤੀ। ਇਹ ਰਾਗੀ ਆਖ ਰਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਤਪਸਵੀ ਦੇ ਰੂਪ ਵਿੱਚ ਤਪ ਕਰ ਰਹੇ ਸਨ। ਰਾਕਸ਼ਾਂ ਨੇ ਪੁੱਛਿਆ ਕਿ ਇਸ ਪਾਸੇ ਕੋਈ ਔਰਤ ਜਾਂਦੀ ਦੇਖੀ ਹੈ, ਅਸੀਂ ਉਹਨੂੰ ਮਾਰਨ ਲਈ ਆਏ ਹਾਂ। ਤਪਸਵੀ ਜੀ ਨੇ ਆਖਿਆ, ਤੁਸੀਂ ਮਰਦ ਹੋ, ਇੱਕ ਔਰਤ ਨੂੰ ਪਰੇਸ਼ਾਨ ਕਰਨ ਲਈ ਇਕੱਠੇ ਹੋਏ ਹੋ, ਇਹ ਕੋਈ ਤੁਹਾਡੀ ਬਹਾਦਰੀ ਹੈ? ਰਾਕਸ਼ ਹੰਕਾਰ ਵਿੱਚ ਤਪਸਵੀ ਜੀ ਨੂੰ ਪਰੇਸ਼ਾਨ ਕਰਨ ਲੱਗੇ। ਤਪਸਵੀ ਜੀ ਦੇ ਹੁਕਮ 'ਤੇ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਅਤੇ ਰਾਕਸ਼ਾਂ ਦਾ ਨਾਸ ਕੀਤਾ ਅਤੇ ਇੱਥੇ ਬੈਠ ਕੇ ਦੁਸ਼ਟ ਦਮਨ ਨੇ ਮਹਾਨ ਤਪ ਕੀਤਾ। ਆਓ ਉਹਦੇ ਗੁਣ ਗਾਉਂਦੇ ਹੋਏ ਚੱਲੀਏ। ਉਹ ਸੀਨ ਗੋਬਿੰਦ ਘਾਟ ਦਾ ਸੀਨ ਹੈ ਔਰ ਅੱਗੇ ਸ਼ਬਦ ਜੋ ਪੜ੍ਹ ਰਿਹਾ ਕਿ ਜੋ ਜੋ ਤੇਰੇ ਭਗਤ ਸਦਾਏ ਸਤਾਏ ਸੋ ਤਤਕਾਲ ਤੁਮ ਮਾਰਾ, ਫਿਰ ਨਾਲ ਹਮਰੀ ਕਰੋ ਹਾਥ ਦਾ ਚਰਛਾ ਪੂਰਨ ਹੋਏ ਚਿੱਤ ਕੀ ਇੱਛਾ। ਚੌਪੀ ਸਾਹਿਬ ਸਾਰੀ ਪੜ੍ਹਦਾ ਵਿੱਚ ਵਿੱਚ ਸੰਪਟ ਲਾ ਰਿਹਾ ਕਿ ਜੋ ਜੋ ਤੇਰੇ ਭਗਤ ਸਦਾਏ ਸੋ ਤਤਕਾਲ ਤੁਮ ਮਾਰਾ। ਉਹ ਬੜੀ ਤੇਜ਼ੀ ਨਾਲ ਬਾਹਾਂ ਉਲਾਰ ਉਲਾਰ ਕੇ, ਹੁਣ ਇਹ ਨਹੀਂ ਪਤਾ ਉੱਥੇ ਉਹਨਾਂ ਦਾ ਐਕਟਰਸਾਂ ਦਾ ਸਾਥ ਜਿਹੜਾ ਇਹਨੂੰ ਸਹਾਰਾ ਦੇ ਰਿਹਾ ਜਾਂ ਉਹ ਜਿਹੜੀ ਮਾਇਆ ਲਈ ਹੋਈ ਹੈ, ਕਿਉਂਕਿ ਬਾਕੀ ਘੋੜੇ 'ਤੇ ਚੜ੍ਹ ਕੇ ਜਾਂਦੇ ਪਰ ਤੁਰ ਕੇ ਜਾ ਰਿਹਾ ਸੱਜਣ। ਔਰ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਕਰਕੇ ਜਿੱਥੇ ਦੀ ਇਹ ਦੱਖ ਰਿਹਾ ਵੀ ਹਾਂ ਭਾਈ ਉੱਥੇ ਜ਼ਰੂਰ ਪਹੁੰਚੋ, ਉੱਥੇ ਜਾਣੇ ਦਰਸ਼ਨ ਸਾਨੂੰ ਕਰਨੇ ਚਾਹੀਦੇ ਨੇ, ਉੱਥੇ ਜਨਮ ਸਫਲਾ ਹੁੰਦਾ। ਅੱਜ ਇਸ ਸ਼ਖਸ ਨੂੰ ਉਸ ਅਸਥਾਨ ਤੋਂ ਐਲਰਜੀ ਹੈ। ਅੱਜ ਇੱਥੇ ਆਪਾਂ ਨਾ ਰੱਖੀਏ, ਇੱਥੋਂ ਛੱਡ ਕੇ ਜੇ ਆਪਾਂ ਅੱਗੇ ਚੱਲ ਜਾਈਏ। ਜਿਹੜੇ ਸ਼ਬਦ ਨੇ ਇਸ ਸ਼ਖਸ ਨੇ ਆਪ ਖੁਦ ਪੜ੍ਹੇ ਨੇ, ਜਿਹਨਾਂ ਨੂੰ ਅੱਜ ਆਖ ਰਿਹਾ ਵਿੱਚੋਂ ਮੁਸ਼ਕ ਆਉਂਦਾ ਦੇ ਸਟਿੰਕਸ, ਔਰ ਦੂਜਿਆਂ ਨੂੰ ਆਖ ਰਿਹਾ ਜੇ ਕੋਈ ਪੜ੍ਹਦਾ ਤਾਂ ਇਹਨਾਂ ਦਾ ਨੱਕ ਮਰਿਆ ਹੋਇਆ, ਔਰ ਇਹ ਕਹਿੰਦਾ ਇਸ ਗੰਦ ਦੇ ਟੋਕਰੇ ਨੂੰ ਦਸਮ ਗ੍ਰੰਥ ਨੂੰ ਚੁੱਕ ਕੇ ਗੁਰਦੁਆਰੇ ਵਿੱਚੋਂ ਕਿਤੇ ਬਿਲਕੁਲ ਬਾਹਰ ਸੁੱਟ ਦੇਣਾ ਚਾਹੀਦਾ, ਉਹ ਇੰਨੀ ਦੂਰ ਸੁੱਟ ਦੇਣਾ ਚਾਹੀਦਾ ਜਿੱਥੋਂ ਇਹਦੀ ਸਾਨੂੰ ਕਿਸੇ ਨੂੰ ਮੁਸ਼ਕ ਨਾ ਆਵੇ। ਔਰ ਸੱਜਣ ਦੇਖੋ ਦੋਗਲਾ ਕਿਰਦਾਰ ਕਿੰਨਾ ਮਨੁੱਖਾਂ ਦਾ, ਇਹ ਖੁਦ ਆਪ ਕੀਰਤਨ ਕਰਦਾ ਰਿਹਾ ਚੰਡੀ ਚਰਿੱਤਰ ਵਿੱਚੋਂ, ਇੰਨੇ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਦੇ ਕਬ ਹੁਣਾ ਟਰੂੰ ਦਾ ਕੀਰਤਨ ਕੀਤਾ ਜਿਹਨੂੰ ਅੱਜ ਭੰਡ ਰਿਹਾ। ਸ਼ਸਤਰ ਮਾਲਾ ਦੇ ਵਿੱਚੋਂ ਉਹਨੂੰ ਅਸਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ, ਇਹ ਪੜ੍ਹ ਕੇ ਉਹਦੇ ਹਵਾਲੇ ਦਿੰਦਾ ਰਿਹਾ। ਚੂੰ ਕਾਰ ਅਜਮਾ ਹੀਲ ਤੇ ਦਰਗੁਜਸ਼ਟ, ਜਫਰਨਾਮੇ ਵਿੱਚੋਂ ਪੜ੍ਹ ਕੇ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਉਲਾਰ ਕੇ ਪੈਸਾ ਬਟੋਰਦਾ ਰਿਹਾ। ਜੋਗੀ ਜਿੱਥੇ ਕ੍ਰਿਸ਼ਨ ਅਵਤਾਰ ਵਿੱਚੋਂ ਜੋਗੀ ਜੱਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਹੀ ਚੱਲਤ ਹੈ, ਇਹ ਕ੍ਰਿਸ਼ਨ ਅਵਤਾਰ ਵਿੱਚੋਂ ਕੀਰਤਨ ਕਰਦਾ ਰਿਹਾ, ਉਹ ਨਾਲ ਇਹਦੇ ਪ੍ਰਮਾਣ ਦਿੰਦਾ ਰਿਹਾ। ਵਿਚਿੱਤਰ ਨਾਟਕ ਵਿੱਚੋਂ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕੇ ਅਵਤਾਰ ਵੀ ਅਨੇਕ ਹੈ, ਜਥੇਦਾਰ ਹੁੰਦਿਆਂ ਇੰਨੇ ਤਖਤਾਂ ਨਾਲ ਸੰਪਰਕ ਕਰਕੇ ਹੱਲ ਕਰਨ ਦੀ ਜਗ੍ਹਾ ਦੇ ਉੱਤੇ ਇਹਨੇ ਇੱਥੇ ਨਹੀਂ ਛੱਡੀ। ਤਿਰਿਆ ਚਰਿੱਤਰ ਦਾ 266ਵਾਂ ਚਰਿੱਤਰ ਜੋ ਮਹਾਂਕਾਲ ਦਾ ਜ਼ਿਕਰ ਹੈ, ਜਿਹਦੇ ਵਿੱਚ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮਾਹੀ, ਵਿਆਪਕ ਹੈ ਸਭ ਹੀ ਕਿ ਵਿਖਿਆ ਕਛਪਾਹਨ ਮੈਂ ਪਰਮੇਸ਼ਰ ਨਾਹੀ, ਇਹ ਖੁਦ ਕੀਰਤਨ ਕਰਦਾ ਰਿਹਾ। ਸਰਬਲੋਕ ਗ੍ਰੰਥ ਜਿਹਦੀ ਇਹ ਰੱਜ ਕੇ ਨਿੰਦਾ ਕਰਦਾ, ਜਿਹਨੂੰ ਆਉਂਦਾ ਨਿਹੰਗਾਂ ਦਾ ਕਾਲੇ ਬਾਣੇ ਨੀਲੇ ਬਾਣੇ ਵਾਲਿਆਂ ਦਾ ਗ੍ਰੰਥ ਹੈ, ਇਹਨਾਂ ਨੇ ਕਿਤੋਂ ਲਿਆ ਕੇ ਸਾਡੇ ਸਿਰ 'ਤੇ ਮੜ ਦਿੱਤਾ। 1984 ਵਿੱਚ ਇਹਨੇ ਇਹਦਾ ਕੀਰਤਨ ਕਰਕੇ ਬੇਅੰਤ ਬੇਅੰਤ ਪੈਸਾ ਇਕੱਠਾ ਕੀਤਾ, ਜਿੱਥੇ ਪੜ੍ਹਦਾ ਰਿਹਾ ਖੱਬੜਾ ਤਪ ਤੋਂ ਇਹਦੀ ਜਿਹੜੀ ਖਾਸ ਸਟਾਈਲ ਹੈ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਅਤੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਦੇ ਨਾਲ ਹੀ ਵਿਚਿੱਤਰ ਨਾਟਕ ਦਾ ਇਹ ਕੀਰਤਨ ਹਾਮੇ ਕਾ ਜਗਤ ਮੋਆਏ, ਇਹਦੀਆਂ ਸਾਰੀਆਂ ਕਸੈਟਾਂ ਮੌਜੂਦ ਨੇ, ਤੁਸੀਂ ਸੁਣ ਸਕਦੇ ਹੋ। 24 ਅਵਤਾਰ ਦੇ ਵਿੱਚੋਂ ਇਹਨੇ ਕ੍ਰਿਸ਼ਨ ਅਵਤਾਰ ਵਿੱਚੋਂ ਧੰਨ ਜੀ ਉੱਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰ ਹੈ, ਦੇਹ ਨਿਤਨਾ ਨਿਤਰ ਹੈ ਜਸਨਾਵ ਚੜੇ ਭਵ ਸਾਗਰ ਤਾਰ ਹੈ। ਕ੍ਰਿਸ਼ਨ ਅਵਤਾਰ ਤੇ ਚੰਡੀ ਚਰਿੱਤਰ ਵਿੱਚੋਂ ਇਹਨੇ ਕੀਰਤਨ ਕੀਤਾ, ਜਬ ਆਪ ਕੀ ਔਦ ਨਿਧਾਨ ਬਣੇ ਅਤ ਹੀਰਣ ਮੈਂ ਤਬ ਜੂਝ ਮਰੂੰ, ਕਿਉਂਕਿ ਉਦੋਂ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਣਾ ਸੀ। ਇਹਦੀ ਦੋਹਰੇ ਕਿਰਦਾਰ ਦੀ ਮਿਸਾਲ ਮੈਂ ਇੱਕ ਹੋਰ ਦਿਆਂ, ਜਿੱਥੇ ਫੈਡਰੇਸ਼ਨ ਦੇ ਸਿੰਘ ਬੈਠੇ ਸਨ ਪੀਲੀਆਂ ਦਸਤਾਰਾਂ ਸਜਾ ਕੇ, ਉੱਥੇ ਇਹਨੇ ਆਪਣੇ ਵਿਚਾਰ ਵਿੱਚ ਵਿਆਖਿਆ ਕਰਦਿਆਂ ਇਹ ਗੱਲ ਆਖੀ ਕਿ ਖਾਲਸਾ ਜੀ ਇੱਕ ਗੱਲ ਯਾਦ ਰੱਖੋ, ਜੇ ਇਸ ਕਾਗਜ਼ ਦੇ ਟੋਟੇ 'ਤੇ ਸਰਕਾਰੀ ਮੋਹਰ ਲੱਗ ਜਾਏ ਉਹ 100 ਦਾ ਨੋਟ ਵੀ ਬਣ ਜਾਂਦਾ, 500 ਦਾ ਨੋਟ ਵੀ ਬਣ ਜਾਂਦਾ, ਪਰ ਜੇ ਉਹਦੇ 'ਤੇ ਮੋਹਰ ਨਾ ਲੱਗੀ ਹੋਵੇ, ਉੱਦਾਂ ਮੈਲਾ ਹੋਇਆ ਹੋਵੇ, ਅਤੇ ਉਹ ਇੱਕ ਰੱਦੀ ਦੇ ਕੰਮ ਨਹੀਂ ਆਉਂਦਾ, ਰੱਦੀ ਦੀ ਟੋਕਰੀ ਵਿੱਚ ਲੋਕ ਗੰਦ ਦੇ ਢੇਰ 'ਤੇ ਚੱਕ ਕੇ ਸੁੱਟ ਦਿੰਦੇ ਨੇ, ਉਹਦੀ ਕੋਈ ਕੀਮਤ ਨਹੀਂ, ਜੇ ਅੰਮ੍ਰਿਤ ਨਾ ਛਕੋਗੇ, ਜੇ ਤੁਹਾਡੇ ਤੇ ਗੁਰੂ ਦੀ ਮੋਹਰ ਨਾ ਲੱਗੀ ਹੋਈ ਤੇ ਉਸ ਰੱਦੀ ਵਾਲੇ ਕਾਗਜ਼ ਤੋਂ ਵੱਧ ਤੁਹਾਡੀ ਔਕਾਤ ਕੋਈ ਨਹੀਂ। ਦੂਸਰੇ ਥਾਂ ਗਿਆ ਜਿੱਥੇ ਕਲੀਨ ਸ਼ੇਵਨ ਜ਼ਿਆਦਾ ਨੇ, ਮੋਨੇ ਸੱਜਣ ਬੈਠੇ ਨੇ, ਅੰਮ੍ਰਿਤਧਾਰੀ ਸਿੰਘ ਘੱਟ ਨੇ, ਮਿਸਾਲ ਉਹੀ ਹੈ ਕਿਉਂਕਿ ਹੀ ਇਜ਼ ਅ ਮੇਨ ਟਵਿਸਟਰ। ਇਸ ਬੰਦੇ ਨੂੰ ਸਿਰਫ ਗੱਲ ਨੂੰ ਹੇਰਾ ਫੇਰੀ ਨਾਲ ਬਦਲਣਾ ਆਉਂਦਾ, ਨਾ ਕਿ ਵਿਦਵਤਾ ਇਹਦੇ ਵਿੱਚ ਕੋਈ। ਜੇ ਵਿਦਵਤਾ ਹੁੰਦੀ ਜਸ ਪੰਜਾਬੀ ਟੈਲੀਵਿਜ਼ਨ ਦੇ ਉੱਤੇ, ਜਿਹਦੇ ਨੇ ਦਸਮ ਗ੍ਰੰਥ ਦੀਆਂ ਤੁਕਾਂ ਪੜ੍ਹ ਰਿਹਾ ਸੀਗਾ, ਹੇਜੇ ਕਰ ਕਰਕੇ ਨਾ ਪੜ੍ਹਦਾ। ਪੜ੍ਹਿਆ ਲਿਖਿਆ ਆਪਣੇ ਲਿਖ ਕੇ ਪੜ੍ਹ ਲੈਣਾ ਤਾਂ ਸਾਰੇ, ਯਾਦ ਕਰਕੇ ਬੋਲ ਲੈਣਾ ਤਾਂ ਸਾਰੇ ਹੀ ਕਰ ਲੈਂਦੇ ਨੇ। ਪਰ ਇਸ ਸ਼ਖਸ ਨੇ ਜਦੋਂ ਉੱਥੇ ਗੱਲ ਕੀਤੀ, ਉੱਥੇ ਜਾ ਕੇ ਗੱਲ ਆਖੀ, ਖਾਲਸਾ ਜੀ ਹਰ ਇੱਕ ਰੁਪਈਆ ਹੁੰਦਾ ਚਾਂਦੀ ਦਾ, ਚਾਂਦੀ ਦੇ ਰੁਪਈਏ 'ਤੇ ਜਦੋਂ ਮੋਹਰ ਲੱਗ ਜਾਂਦੀ ਉਹ ਹਰ ਥਾਂ 'ਤੇ ਜਾ ਕੇ ਆਪਣੇ ਚੱਲਦਾ ਔਰ ਉਹਦੀ ਵੈਲਿਊ ਬਣ ਜਾਂਦੀ ਹੈ, ਉਹ ਸਰਕਾਰੀ ਮਾਨਤਾ ਪ੍ਰਾਪਤ ਹੋ ਜਾਂਦਾ। ਪਰ ਇਹ ਨਾ ਖਿਆਲ ਕਰਿਓ ਕਿਤੇ ਤੁਸੀਂ ਕਿਤੇ ਸਿੱਖੀ ਤੋਂ ਦੂਰ ਚਲੇ ਗਏ ਤੇ ਖਰੇ ਕੀ ਆ। ਪਰ ਇੱਕ ਗੱਲ ਹੈ ਜਿਹੜੀ ਚਾਂਦੀ ਹੈ, ਚਾਂਦੀ ਦਾ ਵੀ ਆਪਣੇ ਆਪ ਵਿੱਚ ਕੋਈ ਅਹਿਮੀਅਤ ਹੈ, ਚਾਂਦੀ ਦਾ ਵੀ ਕੋਈ ਮੁੱਲ ਹੈ। ਚਾਂਦੀ ਅਜਾਈ ਨਹੀਂ ਜਾਂਦੀ, ਕਿਉਂਕਿ ਜਿੱਥੋਂ ਜਿਸ ਢੰਗ ਨਾਲ ਪੈਸੇ ਮਿਲਣੇ, ਜੇ ਫਿਲਮ ਵਿੱਚ ਕੰਮ ਕਰਕੇ ਪੈਸੇ ਮਿਲਣੇ ਆ ਤਾਂ ਇਹਨੂੰ ਕੋਈ ਇਨਕਾਰ ਨਹੀਂ। ਜੇ ਦਸਮ ਦੀ ਬਾਣੀ ਗਾ ਕੇ ਪੈਸਾ ਇਕੱਠਾ ਕਰਨਾ ਤੇ ਤਾਂ ਵੀ ਆਗੀ ਸਾਹਿਬ ਦਾ ਹੱਥ ਸਭ ਤੋਂ ਮੋਹਰੇ ਹੈ। ਤੇ ਜੇ ਹੁਣ ਦੇਖਿਆ ਵੀ ਧੜਾ ਉਦਾਂ ਦਾ ਜਿਹਨਾਂ ਤੋਂ ਪੈਸੇ ਮਿਲਣੇ ਉਹ ਦਸਮ ਦਾ ਵਿਰੋਧ ਕਰਕੇ ਪੈਸੇ ਦਿੰਦੇ ਨੇ, ਤੇ ਫਿਰ ਅਸੀਂ ਵਿਰੋਧ ਕਰਨਾ ਸ਼ੁਰੂ ਕਰ ਦਿਆਂਗੇ। ਸਾਡੀ ਕਿਹੜੀ ਕੋਈ ਆਪਣੀ ਜ਼ਮੀਰ ਹੈ? ਆਪਾਂ ਪਿਛਲੇ ਥੁੱਕੇ ਨੂੰ ਚੱਟ ਹੀ ਲੈਣਾ, ਕੋਈ ਐਸੀ ਤਾਂ ਗੱਲ ਹੈ ਨਹੀਂ। ਕਿਉਂਕਿ ਇਹ ਤਾਂ ਜ਼ਮੀਰ ਵਾਲਿਆਂ ਦੀਆਂ ਗੱਲਾਂ ਨਾ, ਵੀ ਜਿਹੜੀ ਇੱਕ ਗੱਲ ਕਹਿ ਦਿੱਤੀ ਉਹ ਜਿਹੜੀ ਆ ਉਹਦੇ 'ਤੇ ਪਹਿਰਾ ਦੇਣਾ, ਜਿਹੜੀ ਸਾਧ ਵਚਨ ਟਲਾਦਾ ਜਾਂ ਮੂੰਹ 'ਚੋਂ ਗੱਲ ਨਿਕਲ ਗਈ, ਇੱਕ ਵਾਰ ਨਿਕਲ ਗਈ ਵੀ ਜੇ ਅਰਦਾਸ ਕਰ ਦਿੱਤੀ ਕਰ ਦਿੱਤੀ। ਨਹੀਂ, ਇਹਨਾਂ ਲਈ ਤਾਂ ਐਪ ਯੂ ਟਰਨ ਮਾਰਨਾ ਇੱਕ ਖੱਬੇ ਹੱਥ ਦਾ ਖੇਲ ਹੈ। ਜੋ ਅੱਜ ਤੱਕ ਇਸ ਸ਼ਖਸ ਨੇ, ਮੈਂ ਬੇਨਤੀ ਕਰਾਂ, ਕੀਤਾ ਜਿੰਨੇ ਥਾਵਾਂ 'ਤੇ ਜਾ ਕੇ ਗੱਲ ਕੀਤੀ, ਜਿਸ ਢੰਗ ਨਾਲ ਕੀਤੀ, ਸਰਬਲੋਕ ਗ੍ਰੰਥ ਵਿੱਚੋਂ ਸਾਰੇ ਕੀਰਤਨ ਕਰਦੇ ਰਹੇ, ਅੱਜ ਜਿਸ ਚਰਿੱਤਰ ਦੀ ਇਹ ਗਾਥਾ ਕਰਦਾ, ਜ਼ਫਰਨਾਮੇ ਦਾ ਕੀਰਤਨ ਇਸਨੇ ਗਾਇਆ ਵੀ ਸੁਧ ਜਬ ਤੇ ਹਮਦਰੀ, ਜਿਸ ਗੱਲ ਦੀ ਆ ਗੱਲ ਕਰਦਾ, ਅੱਜ ਇੱਕ ਹੁਣ ਇੱਕ ਨਵਾਂ ਇਹਨੇ ਸ਼ੋਸ਼ਾ ਛੱਡਿਆ, ਜੋ ਕਿ ਬਹੁਤ ਹੀ ਘਾਤਕ ਹੈ। ਰੋ ਅਜਿਹੇ ਬੰਦੇ ਵਾਸਤਵ ਵਿੱਚ ਖਿਮਾ ਕਰਨੀ ਇਹਨਾਂ ਬੰਦਿਆਂ ਲਈ ਸਜ਼ਾ ਨੀਯਤ ਕਰਨੀ ਔਖੀ ਹੈ। ਦੇਖੋ ਇਹਨੇ ਲਫ਼ਜ਼ ਅਮੈਰੀਕਾ ਵਿੱਚ ਵਰਤੇ ਨੇ, ਵੀ ਕਹਿੰਦਾ ਲਫ਼ਜ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਨੇ ਕਿ ਅੱਧੀ ਰਾਤ ਕਿਸੇ ਬੇਸਵਾ ਦੇ ਆਸਣ 'ਤੇ ਭੁਲੇਖੇ ਵਿੱਚ ਆਏ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਆਪਣਾ ਭੇਸ ਬਦਲ ਕੇ ਉਸ ਬੇਸਵਾ ਦੇ ਘਰ ਚੱਲਦੇ ਨੇ, ਜੋੜਾ ਲਾ ਕੇ ਚੋਲਾ ਲਾ ਕੇ ਉਹਦੀ ਸੇਜਾ 'ਤੇ ਬੈਠ ਜਾਂਦੇ ਨੇ। ਉਹ ਆਪਣਾ ਆਪ ਪੇਸ਼ ਕਰਦੀ ਹੈ, ਉਹ ਕਹਿੰਦੀ ਹੈ ਕਿ ਜੇ ਤੂੰ ਮੇਰੀ ਗੱਲ ਮੰਨ ਕੇ ਮੇਰੇ ਨਾਲ ਸਰੀਰਕ ਸੰਬੰਧ ਨਹੀਂ ਜੋੜਦਾ ਤਾਂ ਮੈਂ ਚੋਰ ਚੋਰ ਆ ਕੇ ਤੈਨੂੰ ਫੜਾ ਦਿਆਂਗੀ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੋਚੀ ਪੈ ਜਾਂਦੇ ਨੇ, ਜੇ ਮੈਂ ਹੁਣ ਇਹਦੇ ਨਾਲ ਸਰੀਰਕ ਸੰਬੰਧ ਜੋੜਦਾ ਹਾਂ ਤਾਂ ਇਹਦੇ 'ਚੋਂ ਜਿਹੜਾ ਪੈਦਾ ਹੋਵੇਗਾ ਉਹ ਭੜੂਆ ਖਵਾਏਗਾ, ਜੇ ਨਹੀਂ ਜੋੜਦਾ ਤਾਂ ਇਹ ਮੈਨੂੰ ਚੋਰ ਚੋਰ ਆ ਕੇ ਫੜਾਏਗੀ। ਜਦੋਂ ਨਹੀਂ ਮੰਨਦੇ ਤਾਂ ਉਦੋਂ ਚੋਰ ਚੋਰ ਦਾ ਰੌਲਾ ਪਾਉਂਦੀ ਹੈ, ਜਦੋਂ ਚੋਰ ਚੋਰ ਦਾ ਰੌਲਾ ਪਾਉਂਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਇੰਨੇ ਘਬਰਾ ਜਾਂਦੇ ਨੇ ਕਿ ਆਪਣਾ ਚੋਲਾ ਅਤੇ ਜੁੱਤੀ ਉੱਥੇ ਹੀ ਛੱਡ ਕੇ ਨੰਗੇ ਪੈਰੀਂ ਦੌੜ ਪੈਂਦੇ ਨੇ। ਚੋਰ ਚੋਰ ਦੀ ਆਵਾਜ਼ ਸੁਣ ਕੇ ਕੁਛ ਲੋਕ ਅਤੇ ਉਹਦਾ ਭਰਾ ਵੀ ਇਕੱਠੇ ਹੁੰਦੇ ਨੇ, ਫੜਨ ਲਈ ਪਿੱਛੇ ਦੌੜਦੇ ਨੇ। ਅੱਗੇ ਜਾ ਕੇ ਲਫ਼ਜ਼ ਲਿਖੇ ਨੇ ਜੋ ਇਹ ਆਖ ਰਿਹਾ, ਕੋਈ ਆ ਕੇ ਪੱਗ ਲਾ ਦਿੰਦਾ, ਕੋਈ ਦਾੜਾ ਫੜ ਲੈਂਦਾ, ਕੋਈ ਜੋੜਾ ਲਾ ਲੈਂਦਾ, ਉੱਥੇ ਲਫ਼ਜ਼ ਵਰਤੇ ਗਏ ਨੇ, ਜੁੱਤੀਆਂ ਦੀ ਵਰਤੋਂ ਵੀ ਹੋਈ। ਮੈਂ ਖਿਮਾ ਕਰਨੀ, ਜੇ ਇਸ ਪੱਧਰ ਪੁਰਸ਼ ਦੇ ਮੂੰਹ 'ਚੋਂ ਇਹ ਲਫ਼ਜ਼ ਨਾ ਨਿਕਲੇ ਹੁੰਦੇ, ਸਿਰਫ ਸੰਗਤਾਂ ਦੀ ਜਾਣਕਾਰੀ ਹਿੱਤੇ ਮੈਨੂੰ ਆਪਣੇ ਮੂੰਹੋਂ ਦੁਹਰਾਉਣੇ ਪੈ ਰਹੇ ਨੇ। ਵਾਸਤਵ ਵਿੱਚ ਅਜਿਹੇ ਲਫ਼ਜ਼ ਵਰਤਣ ਵਾਲਿਆਂ ਦੀ ਅਤੇ ਅਜਿਹੇ ਲਫ਼ਜ਼ਾਂ ਨੂੰ ਸੋਚਣ ਵਾਲਿਆਂ ਦੀ ਵੀ ਜ਼ਬਾਨ ਸੜ ਜਾਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੀ ਗੱਲ ਹੈ ਜੋ ਇਹ ਲਫ਼ਜ਼ ਵਰਤ ਰਿਹਾ ਉਸ ਸਾਰੇ ਚਰਿੱਤਰ ਵਿੱਚ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਂ ਨਹੀਂ ਆਉਂਦਾ। ਔਰ ਇਹਦੀ ਬਾਹਯਾਤੀ ਇਹ ਸੱਤ ਤੱਕ ਹੈ, ਔਰ ਇਹਦੇ ਨਾਲ ਜਿਹੜੇ ਇਹਦੀ ਸਪੋਰਟ ਕਰਦੇ ਨੇ ਉਹਨਾਂ ਨੂੰ ਵੀ ਆਖਾਂਗਾ, ਅੱਜ ਜਿਹਨੂੰ ਜਜ਼ਬਾਤੀ ਜਾਣ ਕੇ ਤੁਸੀਂ ਇਸ ਢੰਗ ਨਾਲ ਕਰ ਰਹੇ ਹੋ, ਕਿਤੇ ਅਜਿਹਾ ਨਾ ਹੋਵੇ ਪਛਤਾਉਂਦਿਆਂ ਨੂੰ ਵੀ ਸ਼ਾਇਦ ਮੁਆਫ਼ੀ ਵੀ ਕਿਤੇ ਨਾ ਮਿਲੇ, ਕਿਉਂਕਿ ਜੋ ਕੁਛ ਲਫ਼ਜ਼ ਉਹਦੇ ਵਿੱਚ ਵਰਤੇ ਨੇ ਉੱਥੇ ਵਰਤੇ ਗਏ, ਤਾਂ ਸਿੱਖ ਸਾਖਾ ਬਹੁਤ ਆਵਤ ਮੋਦ ਬੜਾਏ, ਮਨ ਬਾਂਛਤ ਮੁੱਖ ਮਾਂਗ ਬਾਰ ਜਾਤ ਗ੍ਰਹਿਣ ਸੁੱਖ ਪਾਏ। ਉਹ ਆਖ ਰਹੇ ਆਨੰਦਪੁਰ ਪਿੰਡ ਵਿੱਚ ਕੋਈ ਰਾਏ ਰਹਿੰਦਾ, ਹੁਣ ਗੱਲ ਰਾਏ ਲਫ਼ਜ਼ ਵਰਤਿਆ ਉੱਥੇ, ਕਿਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਨਾਲ ਲਫ਼ਜ਼ ਵਰਤਿਆ ਜਿਹਦੇ ਸਿੱਖ ਸਾਖਾ ਬਹੁਤੇ ਨੇ, ਅਤੇ ਦੋ ਚੱਲਾਂ ਨੂੰ ਗੱਲਾਂ ਨੂੰ ਲਾ ਕੇ ਕਹਿੰਦੇ ਨੇ ਜੀ ਉੱਥੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਆਖਿਆ ਗਿਆ। ਇੱਕ ਮੈਂ ਬਾਹਯਾਤ ਜਿਹੇ ਬੰਦੇ ਦੀ ਇੱਕ ਗੱਲ ਇੱਕ ਸੁਣੀ ਹੈ ਇੱਥੇ ਮੀਡੀਆ ਵਿੱਚ ਵੀ, ਜਿਹਨੇ ਯੂਟਿਊਬ ਦੇ ਉੱਤੇ ਗੱਲ ਪਾਈ ਹੈ ਵੀ ਉਹ ਆਖ ਰਿਹਾ ਵੀ ਨਹੀਂ ਸਿੱਖ ਜਿਹੜਾ ਉਹ ਗੁਰੂ ਦੇ ਨਾਲ ਹੀ ਜੁੜਿਆ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਹੈ, ਜਿਹਨਾਂ ਪੱਧਰ ਪੁਰਸ਼ਾਂ ਨੇ ਨਾਂ ਤੇ ਉਹ ਪੜ੍ਹਿਆ, ਉਹ ਦਾਅਵਾ ਕਰ ਰਿਹਾ ਮੈਂ ਉਹ ਲਫ਼ਜ਼ ਪੜ੍ਹੇ ਨੇ, ਲਫ਼ਜ਼ ਉੱਥੇ ਵਰਤੇ ਨੇ, ਤਾਂ ਸਿੱਖ ਸਾਖਾ ਬਹੁਤ ਆਵਤ ਮੋਦ ਬਢਾਏ ਤੇ ਮਨ ਬਾਂਚਤ ਮੁੱਖ ਮੰਗ ਬਰ ਜਾਤ ਗ੍ਰਹਿਣ ਸੁੱਖ ਪਾਏ। ਹੁਣ ਸਿੱਖ ਸਾਖਾ ਤੇ ਰਾਏ ਲਫ਼ਜ਼ ਦੋ ਨੇ ਜਿਹੜੇ ਭੁਲੇਖਾ ਪਾਉਂਦੇ ਨੇ। ਸਿੱਖ ਸਾਖਾ ਲਫ਼ਜ਼ ਵਰਤਿਆ ਗਿਆ ਗੁਰਬਾਣੀ ਵਿੱਚ, ਹੋਰ ਜਗ੍ਹਾ ਵੀ ਆਇਆ ਕਿ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਰਨ ਕੋ ਬੀਚੇ ਅਟਕਿਓ ਚੀਤ। ਸਿੱਖ ਸਾਖਾ ਲਫ਼ਜ਼ ਜੇ ਇਹ ਤੇ ਜੇ ਸਿੱਖ ਲਫ਼ਜ਼ ਕੇਵਲ ਗੁਰੂ ਤੇ ਸਿੱਖਾਂ ਨਾਲ ਹੀ ਜੁੜਿਆ, ਜਿਹਨੂੰ ਇਹ ਬੇਸਵਾ ਦੱਸ ਰਿਹਾ ਵਾਸਤਵ ਵਿੱਚ ਉਹ ਧਨਵਾਨ ਔਰਤ ਦੀ ਗੱਲ ਹੈ, ਉਹਦੀ ਮਨਸ਼ਾ ਕੁਝ ਵੀ ਸੀ, ਉਹਦੇ ਪ੍ਰਤੀ ਵੀ ਇਹ ਲਫ਼ਜ਼ ਵਰਤਿਆ ਕਿ ਸੁਨਤ ਰਾਵ ਕੋ ਬਚ ਸਰਵਣ, ਤ੍ਰਿਆਮਨ ਅਧਿਕ ਰਸਾਏ, ਚੋਰ ਚੋਰ ਕਹਿ ਕਹਿ ਉੱਠੀ ਸਿੱਖਣ ਦਿਓ ਜਗਾਏ। ਤੇ ਅੱਗੇ ਗੱਲ ਅਗਲੀ ਤੁਕਮ ਵਿੱਚ ਆਉਂਦਾ, ਲਾਤ ਮੁਸ਼ਟ ਬਾਜਣ ਲੱਗੀ ਸਿੱਖਿਆ ਪਹੁੰਚੇ ਆਏ। ਵੀ ਜੇ ਸਿੱਖਾਂ ਦੇ ਨਾਲ ਕੇਵਲ ਗੁਰੂ ਦਾ ਰਿਸ਼ਤਾ ਹੀ ਇਹਨਾਂ ਨੇ ਜੋੜਿਆ, ਵੀ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤੇ ਜਿਹਨੂੰ ਇਹ ਬੇਸਵਾ ਆਖਦੇ ਨੇ ਉਹ ਧਨਵਾਨ ਔਰਤ, ਉਹਦੇ ਕਿਹੜੇ ਸਿੱਖ ਸੀ ਜਿਹਨਾਂ ਨੂੰ ਉਹਨਾਂ ਨੇ ਰੌਲਾ ਪਾ ਕੇ ਜਗਾ ਦਿੱਤਾ। ਲਫ਼ਜ਼ ਦੇ ਉਹਦੇ ਵਿੱਚ ਵੀ ਇਹ ਵਰਤਿਓ ਨੇ ਵੀ ਚੋਰ ਚੋਰ ਕਹਿ ਕਹਿ ਉੱਠੀ ਸਿੱਖਣ ਦਿਓ ਜਗਾਏ। ਉਹਨੇ ਕਿਹੜੇ ਸਿੱਖਾਂ ਨੂੰ ਜਗਾਇਆ, ਸਿੱਖ ਤੇ ਹੈ ਨਹੀਂ ਸੀ ਉੱਥੇ, ਤੋਂ ਰਾਏ ਇਕੱਲਾ ਗਿਆ ਤੇ ਜਿਹੜੀ ਫਿਰ ਗਾਂਹ ਪਹੁੰਚਿਆ ਸਿੱਖ ਭੱਜ ਕੇ ਨਾਲ ਰਲ ਗਏ, ਉਹਨੂੰ ਜਾ ਕੇ ਉਹਦੇ ਭਰਾ ਨੂੰ ਕੁੱਟਣ ਲੱਗ ਪਏ। ਜਦਕਿ ਲਫ਼ਜ਼ ਜਿਹੜੇ ਨੇ ਹੋਰ ਨੇ ਉਹ, ਔਰ ਚਰਿੱਤਰ ਵੀ ਸਾਰਾ ਇਹ ਦੱਸ ਰਿਹਾ ਵੀ ਵਾਸਤਵ ਵਿੱਚ ਉਸ ਧਨਵਾਨ ਔਰਤ ਦੇ ਭਰਾ ਨੂੰ ਕੁੱਟ ਪਈ, ਰਾਏ ਨੇ ਉਹਦੇ ਭਰਾ ਦੇ ਜਾਰ ਜੜ ਕੇ ਰੌਲਾ ਪਾ ਦਿੱਤਾ। ਦੇਖੋ ਚੋਰ ਚੋਰ ਤੇ ਲੋਕਾਂ ਨੇ ਉਹਦੇ ਭਰਾ ਨੂੰ ਫੜ ਕੇ ਜਿਹੜਾ ਉਹ ਕੁੱਟਿਆ ਔਰ ਮੁਸ਼ਕਾਂ ਬੰਨ ਦਿੱਤੀਆਂ ਗਈਆਂ। ਜਦੋਂ ਸਵੇਰੇ ਪਤਾ ਲੱਗਾ ਵੀ ਇਹ ਤਾਂ ਮੇਰਾ ਭਰਾ ਸੀ, ਰਾਏ ਤੇ ਛਲ ਕਰਕੇ ਮੇਰੇ ਕੋਲੋਂ ਨਿਕਲ ਗਿਆ। ਗੱਲ ਤੇ ਰਾਏ ਦੀ ਹੈ, ਰਾਏ ਦੇ ਲਫ਼ਜ਼ ਇਹਨਾਂ ਪਤੰਦਰਾਂ ਨੇ ਜਿਹੜੇ ਹੈਗੇ ਨੇ ਉਹ ਗੁਰੂ ਕਿੱਦਾਂ ਕਰ ਲਏ। ਰਾਏ ਲਫ਼ਜ਼ ਜਿਹੜਾ, ਜੇ ਆਪਾਂ ਮਹਾਨ ਕੋਸ਼ ਦੀ ਗੱਲ ਵੀ ਕਰ ਲਈਏ ਜਿੱਥੇ ਰਾਜੇ ਲਈ ਵੀ ਲਫ਼ਜ਼ ਵਰਤਿਆ ਗਿਆ, ਉੱਥੇ ਲਫ਼ਜ਼ ਕਿਸੇ ਅਮੀਰ ਵਜ਼ੀਰ ਲਈ ਵੀ ਵਰਤਿਆ ਗਿਆ। ਹੁਣ ਜੇ ਰਾਏ ਲਫ਼ਜ਼ ਇਕੱਲਾ ਗੁਰੂ ਲਈ ਵਰਤਣਾ, ਇਹ ਜਿਹੜਾ ਸਨਮਾਨ ਦਾ ਬੋਧਕ ਹੈ ਸ਼ਬਦ, ਔਰ ਜੇ ਇਕੱਲਾ ਰਾਏ ਲਫ਼ਜ਼ ਗੁਰੂ ਨਾਲ, ਤੇ ਇਹ ਤੇ ਸਭ ਸਹਿਬਾਂ ਇਹ ਵੀ ਵਰਤਿਆ, ਰਾਏ ਬਲਵਾ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਰਾਏ ਲਫ਼ਜ਼ ਕਿਤੇ ਵੀ ਗੁਰੂ ਲਈ ਨਹੀਂ ਵਰਤਿਆ। ਇਹਨਾਂ ਦੇ ਮਨ ਵਿੱਚ ਰਾਏ ਲਫ਼ਜ਼, ਤੁਸੀਂ ਚੂੰਕਿ ਕਹਾਣੀ ਜਿਹੜੀ ਕਹੀ ਗਈ ਪਰ ਹੈ ਨਹੀਂ, ਮਿੱਥ ਕੇ ਗੱਲ ਕੋਈ ਕੀਤੀ ਗਈ ਕਿਸੇ ਨੂੰ ਸਮਝਾਉਣ ਲਈ, ਉਹਦੇ ਵਿੱਚ ਕੋਈ ਪਾਤਰ ਇਤਿਹਾਸਕ ਨਹੀਂ ਹੁੰਦੇ, ਮਿਥਿਹਾਸਕ ਪਾਤਰ ਹੁੰਦੇ ਨੇ, ਉਹਨਾਂ ਨੇ ਇਕੱਲੇ ਇਕੱਲੇ ਪਿੰਡ ਦੀ ਜਾਂ ਗੱਲਾਂ ਕਰਕੇ ਇੱਕ ਗੱਲ ਸੁਣਾਈ ਗਈ ਕਿਸੇ ਨੂੰ ਵੀ ਜਿਹੜੀ ਸੀ ਸਿੱਖਿਆਦਾਇਕ ਗਾਥਾ, ਪਰ ਉਹਦੇ ਨਾਲ ਇੱਕ ਇਤਿਹਾਸਕ ਪਾਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਜੋੜ ਕੇ, ਇਸ ਸ਼ਖਸ ਨੇ ਜਿੱਡਾ ਨਾ ਕਾਬਲੇ ਮੁਆਫ਼ੀ ਜਿਹੜਾ ਗੁਨਾਹ ਕੀਤਾ, ਔਰ ਇਹਦੀ ਜਿੱਡੀ ਵੀ ਸਜ਼ਾ ਜਿਹੜੀ ਇਸ ਮਨੁੱਖ ਨੂੰ ਮਿਲਣੀ ਮਿਲੇ, ਉਹ ਸ਼ਾਇਦ ਉਹ ਘੱਟ ਹੋਵੇ, ਕਿਉਂਕਿ ਅਜਿਹੇ ਲਫ਼ਜ਼ ਨਾ ਕੋਈ ਕਹਿ ਸਕਦਾ, ਨਾ ਕਿਸੇ ਨੂੰ ਕਹਿਣ ਦਾ ਹੱਕ ਹੈ, ਨਾ ਕਿਸੇ ਨੂੰ ਵਰਤਣੇ ਚਾਹੀਦੇ ਨੇ। ਇਹ ਤਾਂ ਕਿਸੇ ਵਿਰੋਧੀ ਨੇ ਨਹੀਂ ਵਰਤੇ ਜਿਹੜੇ ਲਫ਼ਜ਼ ਜਿਹੜੇ ਨੇ, ਇਹ ਇੱਕ ਸਿੱਖ ਹੋ ਕੇ ਜਿਹੜਾ ਲਫ਼ਜ਼ ਵਰਤ ਰਿਹਾ। ਔਰ ਜਿਸ ਚਰਿੱਤਰ ਦੀ ਇਹ ਗੱਲ ਕਰਦਾ, ਜਿਹਦੇ ਵਿੱਚ ਇਹ ਆਖ ਰਿਹਾ, ਦੇਖੋ ਜੀ ਇਹ ਗੰਦ ਦਾ ਟੋਕਰ ਹੈ, ਜਿਹੜਾ ਬੜੀਆਂ ਮੁਸਕਰਾ ਕੇ ਆਪਣੀ ਦਾੜੀ ਨੂੰ ਘੁਮਾ ਘੁਮਾ ਕੇ ਸਟੇਜ 'ਤੇ ਗੱਲਾਂ ਕਰਦਾ, ਇਹਨੂੰ ਸ਼ਾਇਦ ਇਹ ਭੁੱਲ ਗਿਆ, ਇਸੇ ਚਰਿੱਤਰ ਦਾ ਕੀਰਤਨ ਕਰ ਕਰਕੇ ਇਹਨੇ ਲੱਖਾਂ ਰੁਪਏ ਕਮਾਏ ਨੇ। ਜਦੋਂ ਇਹ ਪੜ੍ਹਦਾ ਹੁੰਦਾ ਸੀ ਕਿ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਹ ਤੇ ਹੈ ਪ੍ਰਣ ਤੋਏ ਪ੍ਰਾਣ ਜਬ ਲੱਗ ਘਟਧਾਰ ਥਾਰੇ, ਨਿਜ ਨਾਰੀ ਕੈ ਸਾਫ ਨਿਹੋ ਤੁਮ ਨਿਤ ਵਢਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਾਈਓ। ਇਹ ਪੜ੍ਹ ਪੜ੍ਹ ਕੇ ਕਥਾ ਕਰਦਾ ਹੁੰਦਾ ਸੀ ਲੋਕਾਂ ਦੇ ਵਿੱਚ, ਤੇ ਅੱਜ ਇਹਨੂੰ ਇਸੇ ਵਿੱਚੋਂ ਮੁਸ਼ਕ ਆਉਣ ਲੱਗ ਪਿਆ, ਕਿਉਂਕਿ ਅੱਜ ਇਹਦਾ ਵਿਰੋਧ ਕਰਕੇ ਪੈਸੇ ਮਿਲਦੇ ਨੇ। ਇਹ ਚਰਿੱਤਰ ਹੈ ਸ਼ਾਇਦ ਇਹ ਭੁੱਲ ਗਿਆ, ਜਿਸ ਚਰਿੱਤਰ ਦੀ ਗੱਲ ਅੱਜ ਕਰ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਨਾਲ ਜੋੜ ਰਿਹਾ, ਔਰ ਇਸੇ ਚਰਿੱਤਰ ਦੇ ਵਿੱਚ ਜਿਹੜੀ ਤੁਕ ਆਈ ਹੈ ਵੀ ਸੁਧ ਜਬ ਤੇ ਹਮ ਧਰੀ ਬਚਨ ਗੁਰਦਈ ਹਮਾਰੇ, ਨੇ ਕੀਰਤਨ ਕਰ ਕਰਕੇ ਸੰਗਤਾਂ ਕੋਲੋਂ ਪੈਸਾ ਬਟੋਰਿਆ। ਇਹ ਨਹੀਂ ਪਤਾ ਉਦੋਂ ਠੀਕ ਸੀ ਜਾਂ ਅੱਜ ਇਹ ਠੀਕ ਹੈ, ਵਾਸਤਵ ਵਿੱਚ ਅਜਿਹੇ ਲੋਕ ਨਾ ਉਦੋਂ ਠੀਕ ਹੁੰਦੇ ਨੇ ਨਾ ਅੱਜ ਠੀਕ ਨੇ, ਇਹ ਉਦੋਂ ਵੀ ਗਲਤ ਸੀ ਕਿਉਂਕਿ ਉਦੋਂ ਵੀ ਮਾਇਆ ਕਾਰਨ ਵਿੱਦਿਆ ਵੇਚੇ ਦੀ ਨੀਤੀ 'ਤੇ ਚੱਲਦਾ ਸੀ, ਅਤੇ ਅੱਜ ਵੀ ਮਾਇਆ ਕਾਰਨ ਵਿੱਦਿਆ ਦੀ ਵੇਚਿਆ ਦੀ ਨੀਤੀ 'ਤੇ ਚੱਲ ਰਿਹਾ। ਇਹ ਜਨਮ ਵਿਰਥਾ ਜਾਈ ਵਾਲੇ ਮਨੁੱਖ ਨੇ ਜਿਹਨਾਂ ਲੋਕਾਂ ਨੂੰ ਵਿਧਵਤਾ ਇਹ ਨਹੀਂ ਸਿਖਾਉਂਦੀ, ਵਿਧਵਤਾ ਸਿਖਾਉਂਦੀ ਹੈ ਆਪਸ ਵਿੱਚ ਹੀ ਜੋੜਨਾ ਨਾ ਕਿ ਪਾੜਨਾ। ਇਹ ਸ਼ਖਸ ਨੇ ਜਿੰਨੀ ਆਪਣੀ ਇਹਨੂੰ ਕਿ ਪਰਮੇਸ਼ਰ ਦੀ ਦਾਤ ਸੀ ਦਿੱਤੀ ਗੱਲ ਨੂੰ ਟਵਿਸਟ ਕਰਨ ਦੀ, ਉਹਨੂੰ ਅੱਜ ਤੱਕ ਇਹਨੇ ਵੰਡੀਆਂ ਪਾ ਕੇ ਆਪਣਾ ਹੱਲ ਸਿੱਧਾ ਕਰ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਾ ਕਿ ਕਿਤੇ ਵੀ ਜੋੜਨ ਦੀ। ਜੇ ਆਪਾਂ ਇਹ ਗੱਲ ਆਖ ਲਈਏ, ਜੋ ਕੁਛ ਇਸ ਸ਼ਖਸ ਨੇ ਹੁਣ ਤੱਕ ਕਿਹਾ ਕੀਤਾ ਜਾਂ ਕਰਵਾਇਆ, ਹੁਣ ਤੱਕ ਬਿਨਾਂ ਸਬੂਤਾਂ ਤੋਂ ਪ੍ਰੋਫੈਸਰ ਨੇ ਇਹ ਗੱਲ ਆਖੀ ਹੈ, ਇਹ ਹੁਣ ਇਹ ਵੀ ਆਖਦਾ ਵੀ ਜੇ ਦਸਮ ਪਾਤਸ਼ਾਹ ਜੀ ਦੀਆਂ ਬਾਣੀਆਂ ਜਿਹੜੀਆਂ ਅਸੀਂ ਨਿਤਨੇਮ ਵਿੱਚ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਜੇ ਇਹ ਸਾਬਤ ਹੋ ਜਾਣ, ਜੇ ਗੁਰਮਤ ਅਨੁਸਾਰ ਹੋਣ, ਤੇ ਫਿਰ ਸਾਨੂੰ ਇਹਨਾਂ ਨੂੰ ਪੜ੍ਹਨ ਤੋਂ ਫਿਰ ਬਹੁਤਾ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਹ ਤਰਸ ਕਰ ਰਿਹਾ ਦਸਮ ਪਾਤਸ਼ਾਹ ਦੇ ਉੱਤੇ, ਫਿਰ ਇਤਰਾਜ਼ ਨਹੀਂ ਕਰਨਾ। ਜੇ ਪ੍ਰੋਫੈਸਰ ਕਹਿੰਦਾ ਬਾਣੀ ਬਾਣੀ ਹੈ ਦਾ ਤੇ ਸਤਿਗੁਰੂ ਦੀ ਬਾਣੀ ਹੈ, ਜੇ ਪ੍ਰੋਫੈਸਰ ਕਹਿੰਦਾ ਵੀ ਬਾਣੀ ਗੁਰੂ ਦੀ ਬਾਣੀ ਨਹੀਂ ਤੇ ਚਾਹੁੰਦਾ ਵੀ ਜਿੱਧਰ ਨੂੰ ਮੈਂ ਉਂਗਲ ਚੱਕਾਂ ਸਾਰਾ ਪੰਥ ਸਮੁੱਚਾ ਮੇਰੇ ਮਗਰ ਛਾਲ ਮਾਰੇ। ਜੇ ਮੈਂ ਆਖਾਂ ਅੱਜ ਬਾਣੀ ਹੈ ਤੇ ਉਦੋਂ ਲੋਕੀ ਸਿਰ ਹਿਲਾਉਣ ਵੀ ਹਾਂ ਜੀ ਪ੍ਰੋਫੈਸਰ ਜੋ ਆਖ ਰਿਹਾ ਉਹ ਬਾਣੀ ਹੈ, ਤੇ ਜੇ ਰਾਗੀ ਇਹ ਆਖਦੇ ਵੀ ਇਹ ਬਾਣੀ ਨਹੀਂ ਤੇ ਸਾਰੇ ਸਿਰ ਹਿਲਾਉਣ ਵੀ ਨਹੀਂ ਜੀ ਬਾਣੀ ਨਹੀਂ, ਇਹ ਤੇ ਫਿਰ ਸਿਰ ਹਿਲਾਉਣ ਵਾਲਿਆਂ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ ਵੀ ਅਸੀਂ ਕਿਹਨਾਂ ਚੋਂ ਹੋਏ ਅੱਜ ਤੱਕ, ਜਿਹੜੇ ਉਸ ਬਾਣੀ ਨੂੰ ਮੰਨ ਕੇ ਅੱਜ ਤੱਕ ਜਿਸ ਬਾਣੀ ਦਾ ਜਿਸ ਬਾਣੀ ਨੂੰ ਪੜ੍ਹ ਕੇ ਅੰਮ੍ਰਿਤ ਛਕਦੇ ਰਹੇ, ਜਿਸ ਬਾਣੀ ਦੇ ਹਵਾਲੇ ਦਿੰਦੇ ਰਹੇ, ਜਿਸ ਬਾਣੀ ਦੇ ਨਾਲ ਦੇ ਉੱਤੇ ਸਿੱਖ ਦਾ ਸਾਰਾ ਸਰੋਕਾਰ ਖੜੋਤਾ, ਵੀ ਜੇ ਅੱਜ ਉਹ ਬਾਣੀਆਂ ਬਾਣੀਆਂ ਨਹੀਂ, ਜੇ ਉਹ ਅੰਮ੍ਰਿਤ ਅੰਮ੍ਰਿਤ ਨਹੀਂ, ਅੰਮ੍ਰਿਤ ਛਕਣ ਦੀ ਗੱਲ ਕੋਈ ਹੋਈ ਨਹੀਂ, ਇਹ ਦਸਮ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਲਾਈ, ਬਾਅਦ ਦੇ ਵਿੱਚ ਇਹਨਾਂ ਨੂੰ ਪੁੱਛਿਆ ਜਾਂ ਪੁੱਛੋ ਫੜ ਕੇ ਵੀ ਬਾਅਦ ਦੇ ਵਿੱਚ ਇਹਨਾਂ ਦੇ ਹੁਣ ਲਫ਼ਜ਼ ਉਹ ਭੈੜੇ ਨੇ ਵੀ ਉਹ ਕਿੰਨੇ ਚਲਾਈ, ਕਿਉਂਕਿ ਮਤਲਬ ਤੇ ਹੈ ਹਮੇਸ਼ਾ ਸ਼ਿਕਾਰੀਆਂ ਦਾ ਇਹ ਪੁਰਾਣੀ ਰਵਾਇਤ ਹੈ, ਪੁਰਾਣਾ ਢੰਗ ਤਰੀਕਾ, ਔਰ ਜਿੰਨੇ ਵੀ ਸ਼ਿਕਾਰ ਕਰਦੇ ਨੇ ਚਾਹੇ ਉਹ ਜਾਨਵਰ ਨੇ ਚਾਹੇ ਮਨੁੱਖ ਨੇ, ਸਭ ਤੋਂ ਪਹਿਲਾਂ ਕਿਸੇ ਗੱਲ ਪ੍ਰਤੀ ਪੈਨਕਿੰਗ ਪੈਦਾ ਕਰੋ, ਪੈਨਕਿੰਗ ਕਰਕੇ ਫਿਰ ਉਹਨਾਂ ਨੂੰ ਦੁਬਧਾ ਪਾਓ, ਦੁਬਧਾ ਪਾ ਕੇ ਆਪਸ ਵਿੱਚੋਂ ਨਖੇੜ ਦਿਓ, ਨਖੇੜ ਕੇ ਫਿਰ ਇਕੱਲੇ ਇਕੱਲੇ ਨੂੰ ਖਤਮ ਕਰ ਦਿਓ, ਔਰ ਬਿਲਕੁਲ ਉਸੇ ਤੇ ਸਾਰੀ ਦੀ ਸਾਰੀ ਜੁੰਡਲੀ ਜਿਹੜੀ ਹੈ ਉਹ ਉਸੇ ਤਰੀਕੇ ਨਾਲ ਚੱਲ ਰਹੀ ਹੈ ਕਿ ਆਪਾਂ ਪਹਿਲਾਂ ਕੌਮ ਵਿੱਚ ਦੁਬਧਾ ਪਾ ਦਿਓ, ਦੋ ਹੀ ਤੇਰੇ ਜਿਹੜੇ ਸਰੋਤ ਨੇ ਵੀ ਦਸਮ ਪਾਤਸ਼ਾਹ ਦੀ ਬਾਣੀ ਤੇ ਪਾ ਦਿਓ ਜਿਹਦੇ ਨਾਲ ਅੰਮ੍ਰਿਤ ਤਿਆਰ ਹੋਇਆ, ਅਰਦਾਸ ਤੇ ਪਾ ਦਿਓ ਜਿਹਨੂੰ ਪੜ੍ਹ ਕੇ ਆਰੰਭ ਵਿੱਚ ਤੇ ਅਖੀਰ ਵਿੱਚ ਜਿਹਦੇ ਨਾਲ ਇਹ ਸਾਰੀ ਪਰੰਪਰਾ ਪੂਰੀ ਹੋਈ, ਨਿਤਨੇਮ ਦੀਆਂ ਬਾਣੀਆਂ ਤੇ ਸ਼ੰਕਾ ਪਾ ਦਿਓ ਜਿਹਦੇ ਆਸਰੇ ਤੇ ਸਿੱਖ ਜਿਉਂਦਾ, ਜਿਹਦੇ ਆਸਰੇ ਤੇ ਸਿੱਖ ਜਨਮ ਮਰਨ ਦੀਆਂ ਗੱਲਾਂ ਕਰਦਾ, ਔਰ ਇਸ ਦੇ ਨਾਲ ਹੀ ਅੱਗੇ ਆ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਜੋ ਇਹਨਾਂ ਦਾ ਅਗਲਾ ਵਾਰ ਹੈ ਭੱਟਾਂ ਦੇ ਸਵਈਆਂ ਦੇ ਉੱਤੇ, ਭਗਤਾਂ ਦੀ ਬਾਣੀ ਦੇ ਉੱਤੇ ਪਹਿਲਾਂ ਚੱਲ ਰਹੇ ਨੇ ਔਰ ਲਗਾਤਾਰ ਇਹ ਹਮਲੇ ਜਾਰੀ ਨੇ। ਕਿਵੇਂ ਕਰਿਓ ਇਹ, ਕਿਤੇ ਆਪਾਂ ਇਹ ਸੋਚੀਏ ਕਿਤੇ ਨਵਾਂ ਆਏ ਨੇ, ਨਹੀਂ, ਇਸ ਤਰ੍ਹਾਂ ਦੇ ਮਨੁੱਖ ਅੱਜ ਨਹੀਂ ਮੁੱਢ ਕਦੀਮਾਂ ਤੋਂ ਲੈ ਕੇ ਤੁਰੇ ਆਏ ਨੇ, ਪਰ ਇਹ ਵੱਖਰੀ ਗੱਲ ਹੈ, ਇਹਨਾਂ ਦੇ ਯਤਨ ਕੌਮ ਨੇ ਸਫਲ ਨਹੀਂ ਹੋਣ ਦਿੱਤੇ, ਮੁੜ ਕੇ ਘੜੀ ਦੀ ਘੜੀ ਉਹ ਮੁਆਫ਼ੀ ਮੰਗ ਕੇ ਪਾਸੇ ਜਾ ਜਾਂਦੇ ਨੇ, ਮੁੜ ਕੇ ਫਿਰ ਉੱਠ ਪੈਂਦੇ ਨੇ, ਬਿਲਕੁਲ ਉਸ ਸੁਸਰੀ ਦੀ ਨਿਆਈ ਜੇ ਉਹਨੂੰ ਫੜ ਕੇ ਚੱਕੀ ਵਿੱਚ ਵੀ ਪੀਸਣ ਦੀ ਕੋਸ਼ਿਸ਼ ਕਰਦੇ ਹੋ, ਚੱਕੀ ਦੇ ਪੁੱਟ ਦੇ ਦੁਆਲੇ ਘੁੰਮਦੀ ਘੁੰਮਾਉਂਦੀ ਆਟੇ ਵਿੱਚ ਦੀ ਫੇਰ ਨਿਕਲ ਕੇ ਆ ਜਾਂਦੀ ਹੈ, ਅਗਲੀ ਕਣਕ ਨੂੰ ਨੁਕਸਾਨ ਪਹੁੰਚਾਉਣ ਲਈ ਪਹੁੰਚ ਜਾਂਦੀ ਹੈ। ਬਿਲਕੁਲ ਇਸੇ ਢੰਗ ਨਾਲ ਇਹਨਾਂ ਲੋਕਾਂ ਨੇ ਕਿਤਾਬਾਂ ਲਿਖੀਆਂ, ਜਦੋਂ ਪੰਥ ਨੇ ਥੋੜ੍ਹਾ ਜਿਹਾ ਹੱਲਾ ਗੁੱਲਾ ਮਚਾਇਆ ਇਹਨਾਂ ਨੇ ਉਹ ਵਾਪਸ ਲੈ ਲਈਆਂ, ਮੁੜ ਕੇ ਫਿਰ ਉਹੀ ਕਿਤਾਬਾਂ ਭੱਟਾਂ ਦੇ ਸਵਈਏ, ਭਗਤ ਬਾਣੀ, ਹੁਣ ਗੱਲ ਇਹਨਾਂ ਕੀਤੀ ਹੈ ਜਿਹੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ ਬ੍ਰਾਹਮਣਵਾਦੀ ਰਚਨਾ, ਔਰ ਇਹਦਾ ਇਹਨਾਂ ਨੇ ਖੁਦ ਉਹਨਾਂ ਦੀਆਂ ਪੌੜੀਆਂ ਦੇ ਉੱਤੇ ਹੁਣ ਕਿੰਤੂ ਉਹਨਾਂ ਦੇ ਸ਼ਬਦਾਂ ਦੇ ਉੱਤੇ ਕਿੰਤੂ ਪ੍ਰਤੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਭਾਈ ਗੁਰਦਾਸ ਜੀ ਨੇ ਬੜੇ ਸਪਸ਼ਟ ਰੂਪ ਵਿੱਚ ਇਹ ਗੱਲ ਆਖੀ ਹੈ ਵੀ ਬਾਬਾ ਜੀ ਨੇ ਮੱਕੇ, ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ਤੇ ਜਾ ਕੇ ਫਿਰਿਆ, ਮੱਕਾ ਕਲਾ ਦਿਖਾਰੀ, ਸਾਰਾ ਸ਼ਬਦ ਚੁੱਕੇ ਲੰਬਾ, ਇਹ ਪ੍ਰੋਫੈਸਰ ਤੇ ਬਾਕੀ ਇਹਨਾਂ ਦਾ ਲਾਣਾ ਇਹ ਗੱਲ ਆਖ ਰਿਹਾ, ਕੋਈ ਇਹ ਘਟਨਾ ਨਹੀਂ ਇਹੀ ਵਾਪਰੀ, ਕਿਤੇ ਪੰਜਾਬ ਸਾਹਿਬ ਦੀ ਕੋਈ ਸਾਖੀ ਨਹੀਂ ਹੋਈ, ਇਹ ਸਭ ਕੁਝ ਮਨਘੜਤ ਗੱਲਾਂ ਨੇ। ਜਿੰਨੀਆਂ ਬਾਣੀਆਂ ਜੋ ਅੱਜ ਤੱਕ ਕਰਾਮਾਤਾਂ ਦੀ ਕੋਈ ਗੱਲ ਕਿਤੇ ਵੀ ਚੱਲਦੀ ਹੈ, ਆਖਦੇ ਨੇ ਸਭ ਝੂਠ ਹੈ, ਕੋਈ ਤੱਤੀ ਤਵੀ ਨਹੀਂ, ਤੱਤੀ ਲੋਹ ਵਿੱਚ ਬੈਠੇ ਨੇ, ਤੱਤੀ ਲੋਹ ਤੇ ਨਹੀਂ ਬੈਠੇ, ਬਾਬਾ ਦੀਪ ਸਿੰਘ ਜੀ ਦਾ ਨਾਂ ਸਿਰ ਨਹੀਂ ਲੱਥਾ ਕੇਵਲ ਜ਼ਖਮ ਹੋਇਆ ਸੀ। ਇੱਕ ਨਹੀਂ ਬਹੁਤ ਸਾਰੀਆਂ ਬਾਹਿਆਤ ਗੱਲਾਂ ਨੇ ਜਿਹੜੀਆਂ ਇਹ ਲੋਕ ਰਲ ਕੇ ਇੱਕ ਗਰੁੱਪ ਬਣ ਕੇ ਇੱਕ ਚੱਲ ਰਿਹਾ। ਜੇ ਅਜੇ ਵੀ ਕੌਮ ਕਿਵੇਂ ਕਰਨੀ, ਜਜ਼ਬਾਤੀ ਮਨੁੱਖ ਕੌਮ ਦਾ ਕੁਛ ਸਵਾਰ ਸਕਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਜੇ ਬੀੜੀ ਵੀ ਬਿਠਾ ਲਈ ਹੈ ਤੇ ਉਹ ਵੀ ਜਜ਼ਬਾਤੀ ਮਨੁੱਖਾਂ ਨੇ ਬਣਾਈ ਹੈ, ਜਿੱਥੇ ਅੰਨੀ ਸ਼ਰਧਾ ਜਾਂ ਅੰਨੇ ਜਜ਼ਬਾਤ ਨੇ ਅੱਜ ਜਿਹੜੇ ਇਹਦੇ ਮਗਰ ਲੱਗੇ ਫਿਰਦੇ ਨੇ, ਉਹਨਾਂ ਨੂੰ ਜਦੋਂ ਇਹਨਾਂ ਨੂੰ ਸੋਝੀ ਆਉਣੀ ਹੈ ਇਹ ਤੇ ਕਹਿ ਦੇਣਗੇ ਵੀ ਹਾਂ ਠੀਕ ਹੈ ਜੀ, ਸਾਤੋਂ ਗਲਤੀ ਹੋਊਗੀ, ਸਾਨੂੰ ਉਦੋਂ ਪਤਾ ਨਹੀਂ ਲੱਗਾ ਤੇ ਹੁਣ ਵੀ ਪਤਾ, ਪਰ ਸਿਆਣਪ ਕੀ ਹੋਈ, ਉਦੋਂ ਫਿਰ ਵਕਤ ਬਿਹਾਏ ਤੇ ਪਛਤਾਉਣਾ ਜਿਹੜਾ ਉਹ ਕੋਈ ਪੱਲੇ ਨਹੀਂ ਪੈਣਾ, ਔਰ ਉਦੋਂ ਪਛਤਾਓਗੇ ਤੁਸੀਂ ਆਪ ਵੀ ਡੁੱਬਣਾ ਔਰ ਸਮੁੱਚੀ ਕੌਮ ਨੂੰ ਵੀ ਲੈ ਡੁੱਬੋਗੇ। ਵਾਸਤੇ ਵਿੱਚ ਅੱਜ ਸਿੰਘ ਸਾਹਿਬਾਨ ਨੇ ਇਹਨੂੰ ਆਦੇਸ਼ ਜਾਰੀ ਕੀਤਾ ਕਿ ਇਹ ਦਰਸ਼ਨ ਸਿੰਘ ਤੈਂ ਉੱਥੇ ਜਾ, ਤੈਂ ਆਹ ਲਫ਼ਜ਼ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਵਰਤੇ ਨੇ, ਜਦਕਿ ਇਹ ਲਫ਼ਜ਼ ਉਸ ਚਰਿੱਤਰ ਵਿੱਚ ਕਿਤੇ ਵੀ ਦਰਜ ਨਹੀਂ, ਉਹਨਾਂ ਲਫ਼ਜ਼ਾਂ ਦਾ ਆ ਕੇ ਸਪਸ਼ਟੀਕਰਨ ਦੇ ਤੇ ਬੜਾ ਬਾਬੇਲਾ ਮਚਾਇਆ ਇਹਨੇ ਲੋਕਾਂ ਨੂੰ, ਸੰਤ ਸਮਾਜ ਨੂੰ ਵੀ, ਸੰਤ ਅਨਾੜੀ ਆ ਕੇ ਤੇ ਹੋਰ ਵੀ, ਵੀ ਨਹੀਂ ਇਹ ਜਿਹੜੇ ਹੈਗੇ ਆ ਮੈਂ ਉੱਥੇ ਆਪਣੇ ਹੋ ਨਹੀਂ ਸਕਦਾ, ਮੈਂ ਕਿਸੇ ਨੂੰ ਜਵਾਬ ਦੇ ਨਹੀਂ, ਮੈਂ ਤੇ ਪੰਥ ਨੂੰ ਸਮੁੱਚੇ ਨੂੰ ਜਵਾਬ ਦੇ ਆ, ਪੰਥ ਦੇ ਅੱਗੇ ਮੇਰਾ ਤਾਂ ਸਿਰਫ ਜਿਹੜੇ ਮਸਲੇ ਨੇ ਇੱਦਾਂ ਦੇ ਪੰਥ ਕਮਰਿਆਂ ਵਿੱਚ ਨਹੀਂ ਵਿਚਾਰੇ ਜਾਂਦੇ, ਇਹ ਖੁੱਲੇ ਰੂਪ ਵਿੱਚ ਪੰਥਕ ਤੌਰ ਤੇ ਵਿਚਾਰੇ ਜਾਂਦੇ ਨੇ। ਮੈਂ ਬੇਨਤੀ ਕਰਾਂ ਜੇ ਇਹ ਗਲਤੀ ਕਰੇ ਤੇ ਮਸਲਾ ਪੰਥਕ ਤੌਰ ਤੇ ਵਿਚਾਰਿਆ ਜਾਂਦਾ, ਜੇ ਸੁਰਜੀਤ ਸਿੰਘ ਬਰਨਾਲਾ ਜਾਂ ਬਾਕੀ ਕਰਨ ਤੇ ਉਹ ਪਰੰਪਰਾ ਉਦੋਂ ਕਿੱਥੇ ਗਈ ਸੀ ਜਦੋਂ ਇਸ ਇਕੱਲੇ ਰਾਗੀ ਨੇ ਅਕਾਲ ਤਖ਼ਤ ਦੀ ਜਥੇਦਾਰੀ ਜਿਹਦਾ ਕਿ ਕਾਬਲ ਨਹੀਂ ਸੀ ਲੋੜੋਂ ਵੱਧ ਸਤਿਕਾਰ ਮਿਲਣ ਕਰਕੇ ਜਿਹੜਾ ਅਫਰੇਮਾ ਹੋਇਆ ਉਹਦੇ ਕਰਕੇ ਉਸ ਸ਼ਖਸ ਨੂੰ ਭਾਵੇਂ ਉਹ ਰਾਜ ਦਾ ਮੁਖੀ ਸੀ ਪਰ ਉਹਨੂੰ ਇੰਨੇ ਥੰਬੜੇ ਨਾਲ ਬੰਨ ਕੇ ਬੇਨਤੀ ਚੌਪੀ ਸਾਹਿਬ ਦੇ ਪਾਠ ਤੇ ਮੂਲ ਮੰਤਰ ਦੇ ਪਾਠ ਕਰਵਾਏ ਗੱਲ ਵਿੱਚ ਤਖ਼ਤੀਆਂ ਲਿਖ ਕੇ ਪਵਾਈਆਂ ਜਿਹੜੀਆਂ ਸ਼ਾਇਦ ਅੱਜ ਤੱਕ ਸਿੱਖ ਇਤਿਹਾਸ ਵਿੱਚ ਨਹੀਂ ਸੀ ਹੋਇਆ ਰੱਦ ਕੇ ਹੱਦੋਂ ਹੱਦੋਂ ਵੱਧ ਜਲੀਲ ਕਰਕੇ ਫਿਰ ਉਹਨੂੰ ਜਿਹੜੀ ਸੇਵਾ ਲਾਈ ਕਈ ਲੋਕ ਇਹ ਵੀ ਆਖਦੇ ਨੇ ਵੀ ਇਹਨੂੰ ਸਪਸ਼ਟੀਕਰਨ ਲੈਣ ਤੋਂ ਪਹਿਲਾਂ ਬੈਨ ਕਿਉਂ ਕੀਤਾ ਗਿਆ ਇਸ ਸ਼ਖਸ ਦੇ ਆਪਣੇ ਜਿਹੜੇ ਹੁਕਮਨਾਮੇ ਜਾਂ ਆਦੇਸ਼ ਸੋ ਕਾਲਡ ਇਹਨੇ ਜਾਰੀ ਕੀਤੇ ਨੇ ਉਹ ਪੜ੍ਹ ਕੇ ਵੇਖ ਲਓ ਭਾਵੇਂ ਉਹ ਸੁਰਜੀਤ ਸਿੰਘ ਬਰਨਾਲੇ ਪ੍ਰਤੀ ਨੇ ਭਾਵੇਂ ਕਿਤੇ ਹੋਰ ਨੇ ਜਿਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੱਦਣ ਦੇ ਨਾਲ ਹੁਕਮਨਾਮਾ ਵਿੱਚ ਇਹਨੇ ਦਾਖਲ ਕੀਤਾ ਹੋਇਆ ਲਿਖਤ ਵਿੱਚ ਉਹਨੇ ਹੁਕਮਨਾਮੇ ਆਦੇਸ਼ ਤੇ ਸੰਦੇਸ਼ ਪੜ੍ਹ ਕੇ ਵੇਖ ਲਓ ਗਿਆਨੀ ਰੂਪ ਸਿੰਘ ਵੱਲੋਂ ਆਪਣੇ ਸੰਪਾਦਿਤ ਕੀਤੇ ਹੋਏ ਜਿਹਦੇ ਵਿੱਚ ਇਹਨੇ ਉਹਨਾਂ ਨੂੰ ਇਹ ਗੱਲ ਆਖੀ ਗਈ ਵੀ ਇਸ ਸ਼ਖਸ ਨਾਲ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਸਪਸ਼ਟੀਕਰਨ ਨਹੀਂ ਦਿੰਦਾ ਤੇ ਆਪਣੀ ਭੁੱਲ ਦੀ ਮੁਆਫੀ ਨਹੀਂ ਮੰਗ ਲੈਂਦਾ ਓਨੀ ਦੇਰ ਤੱਕ ਇਹਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਾ ਕੋਈ ਲੈਣ ਦੇਣ ਨਾ ਕੋਈ ਕੋਈ ਕਿਤੇ ਇਹਨੂੰ ਬੋਲਣ ਨਾ ਆਉਂਦਾ ਜੇ ਲੋਕਾਂ ਲਈ ਹੁਕਮਨਾਮੇ ਜਾਰੀ ਕਰੇ ਤਾਂ ਠੀਕ ਨੇ ਜੇ ਆਪਣੀ ਪੂਛ ਤੇ ਕਿਤੇ ਪੈਰ ਆਇਆ ਤੇ ਉਹ ਗੱਲ ਗਲਤ ਹੋ ਗਈ ਅਜੇ ਆਖਦਾ ਵੀ ਮੈਨੂੰ ਮੈਂ ਪੰਥਕ ਤੌਰ ਤੇ ਸਪਸ਼ਟੀਕਰਨ ਦੇਣਾ ਚਾਹੁੰਦਾ ਭਾਈ ਜੇ ਪੰਥਕ ਤੌਰ ਤੇ ਸਪਸ਼ਟੀਕਰਨ ਦੇਣਾ ਜੇ ਪੰਥਕ ਤੌਰ ਤੇ ਗੱਲ ਕਰਨੀ ਆ ਖੁੱਲੇ ਕਮਰਿਆਂ ਖੁੱਲੇ ਮੈਦਾਨ ਵਿੱਚ ਇਹ ਮਸਲੇ ਵਿਚਾਰੇ ਜਾਂਦੇ ਨੇ ਜਿੰਨੇ ਵੀ ਪੰਥ ਨਾਲ ਸੰਬੰਧਿਤ ਨੇ ਬੰਦ ਕਮਰਿਆਂ ਵਿੱਚ ਨਹੀਂ ਤੇ ਫਿਰ ਬਰਨਾਲੇ ਨੂੰ ਜਾਂ ਬਾਕੀ ਨੂੰ ਜਦੋਂ ਇਹ ਸੱਦਿਆ ਗਿਆ ਜਾਂ ਇਹ ਮਸਲੇ ਕਿਤੇ ਗਏ ਉਦੋਂ ਬੰਦ ਕਮਰੇ 'ਚ ਬੈਠ ਕੇ ਕਿਉਂ ਕੀਤੀਆਂ ਗਈਆਂ ਬੰਦ ਕਮਰੇ ਵਿੱਚ ਜਾਂ ਉਹਨਾਂ ਨੂੰ ਸਪਸ਼ਟੀਕਰਨ ਦੇਣ ਦਾ ਜਾਂ ਪੰਥਕ ਤੌਰ 'ਤੇ ਮਸਲਾ ਰੱਖਣ ਦਾ ਖੋਰਿਓ ਆਪਣੀ ਗੱਲ ਕਰਕੇ ਬਾਹਰ ਨਿਕਲ ਜਾਂਦੇ ਉਦੋਂ ਕਿਉਂ ਨਾ ਉਹਨਾਂ ਨੂੰ ਇਹ ਹੱਕ ਦਿੱਤਾ ਗਿਆ ਉਦੋਂ ਇਹ ਆਪਸ਼ਨ ਕਿਉਂ ਨਾ ਦਿੱਤੀ ਗਈ ਅੱਜ ਤੇਰੇ ਇਕੱਲੇ ਵਾਸਤੇ ਆਪਸ਼ਨ ਜਿਹੜੀ ਆ ਸਮੁੱਚੇ ਪੰਥ ਦੀਆਂ ਰਵਾਇਤਾਂ ਨੂੰ ਛੱਡ ਕੇ ਕਿਉਂ ਬਦਲੀ ਜਾਵੇ ਤੇਰੇ ਵਿੱਚ ਕੀ ਵਾਧਾ ਇਹਦਾ ਮਤਲਬ ਇਹ ਤਾਂ ਨਹੀਂ ਜੇ ਅਕਾਲ ਤਖ਼ਤ ਦਾ ਜਥੇਦਾਰ ਬਣ ਗਿਆ ਕੋਈ ਮਨੁੱਖ ਤੇ ਉਹ ਸਰਵੋਤਮ ਹੋ ਗਿਆ ਇੱਥੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਹਨੇ ਤੀਰ ਨਾਲ ਕਿਤੇ ਦਾਦੂ ਦੀ ਸਮਾਧ ਤੇ ਸਿੱਖਾਂ ਨੂੰ ਪਰਖਣ ਦੀ ਖਾਤਰ ਨਮਸਕਾਰ ਕੀਤੀ ਸਿੱਖਾਂ ਨੇ ਬਾਂਹ ਫੜ ਲਈ ਸਤਿਗੁਰੂ ਤੁਸੀਂ ਸਾਨੂੰ ਆਖ ਰਹੇ ਹੋ ਕਿਤੇ ਗੋਰ ਮੜੀ ਮੱਠ ਭੂਲ ਨਾ ਮਾਨਣਾ ਤੇ ਤੁਸੀਂ ਇਹਨੂੰ ਆਪਣੇ ਸਮਾਧ ਨੂੰ ਨਮਸਕਾਰ ਕੀਤੀ ਆਖਣ ਲੱਗੇ ਨੀ ਮੈਂ ਕੇਵਲ ਪ੍ਰੀਖਿਆ ਕਰਨੀ ਸੀ ਸਿੱਖ ਕਿੰਨੇ ਕੁ ਆਪਣੇ ਜਿਹੜੇ ਨੇ ਦ੍ਰਿੜ ਨੇ ਉਹਨਾਂ ਗੱਲਾਂ ਦੇ ਉੱਤੇ ਪਰ ਇਹ ਇੱਕ ਜਥੇਦਾਰ ਕੋਈ ਵੀ ਜੇ ਕੋਈ ਗੱਲ ਕਰਦਾ ਗਲਤ ਕਰਦਾ ਇੱਥੇ ਪਹਿਲੀ ਤੇ ਗੱਲ ਜਿਹੜਾ ਜਥੇਦਾਰੀ ਵਾਲਾ ਸੰਕਲਪ ਹੈ ਕੌਮ ਨੇ ਦਿੱਤਾ ਸਤਿਕਾਰ ਓਨੀ ਦੇਰ ਤੱਕ ਕਾਇਮ ਹੈ ਜਿੰਨੀ ਦੇਰ ਤੱਕ ਉਹ ਇਹ ਗੱਲ ਕਰਦਾ ਜੇ ਨਹੀਂ ਤਾਂ ਇੱਥੇ ਅਰੂੜ ਸਿੰਘ ਵਰਗੇ ਵੀ ਜਥੇਦਾਰ ਸੀ ਜਿਹਨਾਂ ਨੇ ਡਾਇਰ ਨੂੰ ਸਿਰੋ ਪਾਉ ਦਿੱਤਾ ਪਰ ਥਿੜਕ ਦੇ ਕਿਰਦਾਰ ਨੂੰ ਕਿਸੇ ਨੇ ਕਦੇ ਨਹੀਂ ਅਹਿਮੀਅਤ ਦਿੱਤੀ ਇਹ ਖਿਮਾ ਕਰਨੀ ਜੇ ਅੱਜ ਉਦੋਂ ਵੀ ਕਿਰਦਾਰ ਥਿੜਕਦਾ ਰਿਹਾ ਕਿਉਂਕਿ ਉਦੋਂ ਵੀ ਪੈਸੇ ਦੀ ਖਾਤਰ ਗੱਲ ਕੀਤੀ ਅੱਜ ਵੀ ਜੇ ਉੱਥੋਂ ਹਟ ਕੇ ਜੇ ਕੋਈ ਗਲਤ ਗੱਲ ਕੀਤੀ ਆ ਜੇ ਕੌਮ ਦੇ ਜਥੇਦਾਰਾਂ ਨੂੰ ਜਿਹਨਾਂ ਨੇ ਯੁਰਤ ਨਾਲ ਸੱਦਿਆ ਉਹਨਾਂ ਨੂੰ ਸ਼ਾਬਾਸ਼ ਦਿੰਦੇ ਹਾਂ ਇਹ ਹੱਕ ਬਣਦਾ ਸੀ ਉਹਨਾਂ ਦਾ ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਗੁਰਕੀ ਨਿੰਦਾ ਸੁਣੇ ਨਾ ਕਾਨ ਜੋ ਕੁਛ ਕੀਤਾ ਵਧਾਈ ਦੇ ਪਾਤਰ ਨੇ ਜਥੇਦਾਰ ਸਾਹਿਬ ਕਿਉਂਕਿ ਇਹ ਪਰੰਪਰਾ ਇਹਦਾ ਇਹ ਨਹੀਂ ਮਤਲਬ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਵਾਰ ਗੇੜੀ ਕੱਢ ਕੇ ਆ ਜਾਓ ਮੁੜ ਕੇ ਦੁਨੀਆਂ ਦਾ ਜੋ ਮਰਜ਼ੀ ਕੁਕਰਮ ਕਰਦਾ ਫਿਰੇ ਗੁਨਾਹ ਕਰਦਾ ਫਿਰੇ ਉਹਨੂੰ ਸਭ ਮੁਆਫ਼ ਨੇ ਵੀ ਸਮਰੱਥ ਨੇ ਦੋਸ਼ ਗੁਸਾਈ ਇਹ ਫਾਰਮੂਲਾ ਸਿੱਖੀ ਨੇ ਕਿਤੇ ਅਡੋਪਟ ਨਹੀਂ ਕੀਤਾ ਨਾ ਗੁਰਮਤ ਨੇ ਕਿਤੇ ਇਸ ਗੱਲ ਨੂੰ ਪ੍ਰਵਾਨਗੀ ਦਿੱਤੀ ਹੈ ਅੱਜ ਜੋ ਉਹਨਾਂ ਨੇ ਸੱਦਿਆ ਔਰ ਇਹ ਬੇਨਤੀ ਹੈ ਕਿਉਂਕਿ ਜੇ ਪਿਰਤ ਜਿੱਡਾ ਵੱਡਾ ਮਨੁੱਖ ਹੋਵੇ ਆਪਣੇ ਆਪ ਨੂੰ ਸਮਝਦਾ ਹੋਵੇ ਔਰ ਓਡੀ ਵੱਡੀ ਉਹਦੀ ਗਲਤੀ ਜਿਹੜੀ ਹੈ ਉਹਦੇ ਜਿਹੜੇ ਕੰਸੀਕੁਐਂਸਿਸ ਹੁੰਦੇ ਨੇ ਉਹ ਵੀ ਓਡੇ ਵੱਡੇ ਖਤਰਨਾਕ ਹੁੰਦੇ ਨੇ ਘਾਤਕ ਹੁੰਦੇ ਨੇ ਕੌਮਾਂ ਲਈ ਨੁਕਸਾਨਦੇਹ ਹੁੰਦੇ ਨੇ ਜੇ ਅਜਿਹੇ ਮਨੁੱਖਾਂ ਨੂੰ ਨੱਥ ਅੱਜ ਵੀ ਨਾ ਪਾਈ ਗਈ ਕੌਮ ਨੂੰ ਜਾਂ ਉਹ ਲੋਕ ਜਿਹੜੇ ਜਜ਼ਬਾਤਾਂ ਕਰਕੇ ਇਹਦੇ ਮਗਰ ਲੱਗੇ ਹੋਏ ਨੇ ਮੈਂ ਬੇਨਤੀ ਕਰਾਂਗਾ ਜੇ ਵੀ ਸੰਭਲ ਜਾਓ ਡੁੱਲਿਆਂ ਬੇਰਾਂ ਦਾ ਕੁਛ ਨਹੀਂ ਵਿਗੜਿਆ ਜਿਸ ਦਿਨ ਜਾ ਕੇ ਜਿਸ ਖਾਈ ਵਿੱਚ ਇਹਨਾਂ ਲੋਕਾਂ ਨੇ ਤੁਹਾਨੂੰ ਧੱਕਣਾ ਜਿੱਥੇ ਜਾ ਕੇ ਤੁਸੀਂ ਡਿੱਗਣਾ ਉੱਥੇ ਇੱਕ ਗੱਲ ਖਿਆਲ ਰੱਖਿਓ ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮਾਰੇ ਤੁਸੀਂ ਬਾਕੀਆਂ ਨੂੰ ਤੇ ਲੈ ਕੇ ਬਹਿਣਾ ਬਚੋਗੇ ਤੁਸੀਂ ਵੀ ਨਹੀਂ ਗੁਰਮਤ ਦੀਆਂ ਸਾਰੀਆਂ ਰਵਾਇਤਾਂ ਪਰੰਪਰਾਵਾਂ ਦਾ ਘਾਣ ਕਰਨ ਦੇ ਸਾਰੀਆਂ ਰਵਾਇਤਾਂ ਨੂੰ ਰੋਲਣ ਦੇ ਜ਼ਿੰਮੇਵਾਰ ਹੋ ਤੁਸੀਂ ਹੋਵੋਗੇ ਅਜੇ ਵੀ ਬੇਨਤੀ ਹੈ ਬਜਾਏ ਇਹ ਗੱਲ ਦੇ ਇਹ ਮਸਲੇ ਨੇ ਕੌਮ ਦੇ ਇਹ ਮਸਲੇ ਨੇ ਪੰਥ ਦੇ ਇਹ ਬੈਠ ਕੇ ਆਪਣੇ ਘਰ ਵਿੱਚ ਬੈਠ ਕੇ ਵਿਚਾਰੋ ਔਰ ਘਰਾਂ ਵਿੱਚ ਜਾ ਕੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਜਿੱਥੇ ਪੰਥ ਇਕੱਠਾ ਹੁੰਦਾ ਸਰਬੱਤ ਖਾਲਸਾ ਸੱਦ ਲਓ ਇੱਕ ਦਿਨ ਦੋ ਦਿਨ ਦੀ ਗੱਲ ਨਹੀਂ ਮਹੀਨਿਆਂ ਵਧੀ ਬੈਠ ਕੇ ਵਿਚਾਰੋ ਇਹ ਨਹੀਂ ਵੀ ਕੇਵਲ ਪੈਸੇ ਲੈਣ ਦੀ ਖਾਤਰ ਵੀ ਅੱਜ ਕਿਸੇ ਦੇ ਕੋਲ ਉੱਥੇ ਬੜੇ ਵੱਡੇ ਫੰਡ ਨੇ ਉਹ ਸਾਨੂੰ ਸਪੋਂਸਰ ਕਰ ਰਹੇ ਤੇ ਆਪਾਂ ਜੋ ਮਰਜ਼ੀ ਮੂੰਹ ਵਿੱਚ ਆਇਆ ਬੋਲੀ ਜਾਈਏ ਬਾਹਰ ਸਟੇਜਾਂ ਤੇ ਜਾ ਕੇ ਜਿੱਥੇ ਆ ਕੇ ਅਸੀਂ ਅੱਜ ਇਹ ਪ੍ਰਚਾਰ ਕਰ ਰਹੇ ਨੇ ਦਸਮ ਗ੍ਰੰਥ ਦਾ ਵਿਰੋਧ ਕਰ ਲਏ ਬਾਹਰਲੇ ਮੁਲਕਾਂ ਵਿੱਚ ਤੇ ਕਿਤੇ ਦਸਮ ਗ੍ਰੰਥ ਦਾ ਪ੍ਰਕਾਸ਼ ਹੈ ਹੀ ਨਹੀਂ ਇਹ ਇਸ਼ੂ ਕਿੱਥੋਂ ਉੱਠਿਆ? ਗੱਲ ਤੇ ਉੱਥੇ ਕਰਨ ਵਾਲੀ ਹੈ, ਇੱਥੇ ਤੇ ਕੇਵਲ ਪੈਸਾ ਇਕੱਠਾ ਕਰਨ ਦਾ ਬਹਾਨਾ, ਜਾਂ ਆਪਣਾ ਝੱਗਾ ਚੱਕ ਕੇ ਆਪਣਾ ਢਿੱਡ ਨੰਗਾ ਕਰਨ ਦਾ ਬਹਾਨਾ, ਜਾਂ ਕੌਮ ਵਿੱਚ ਦੁਬਧਾ ਖੜੀ ਕਰਨ ਦਾ ਬਹਾਨਾ, ਤਾਂ ਕਿ ਦੋ ਧੜੇ ਬਣਾ ਦਿਓ, ਇਹ ਆਪਸ ਵਿੱਚ ਕਿਤੇ ਮਿਲ ਕੇ ਬੈਠ ਨਾ ਸਕਣ। ਹੁਣ ਗੱਲ ਰਹੀ ਪ੍ਰਕਾਸ਼ ਕਰਨ ਦੀ ਮੰਜੀ ਤੇ ਕਿਉਂ ਕਰਦੇ ਨੇ, ਦੇਖੋ ਗ੍ਰੰਥ ਜੇ 1428 ਪੰਨੇ ਦਾ ਗ੍ਰੰਥ ਹੈ, ਔਰ ਏਡੇ ਗ੍ਰੰਥ ਨੂੰ ਹੁਣ ਪੱਟਾਂ ਤੇ ਰੱਖ ਕੇ ਨਹੀਂ ਪੜ੍ਹਿਆ ਜਾ ਸਕਦਾ, ਹੱਥ ਵਿੱਚ ਰੱਖ ਕੇ ਨਹੀਂ ਪੜ੍ਹਿਆ ਜਾ ਸਕਦਾ, ਪ੍ਰਕਾਸ਼ ਕਰਨ ਲਈ ਉਹਨੂੰ ਪੜ੍ਹਨ ਵਾਸਤੇ ਮੰਜੀ ਜ਼ਰੂਰੀ ਹੈ। ਔਰ ਇਸ ਦੇ ਨਾਲ ਈਵਨ ਸੂਰਜ ਪ੍ਰਕਾਸ਼ ਹੈ, ਇਤਿਹਾਸ ਦਾ ਗ੍ਰੰਥ ਹੈ, ਜਦੋਂ ਉਹਦੀ ਕਥਾ ਕਰਦੇ ਨੇ ਗੁਰਦੁਆਰਿਆਂ ਵਿੱਚ, ਉਦੋਂ ਇੱਕ ਰੀਲ ਦੇ ਉੱਤੇ ਮੰਜੀ ਦੇ ਉੱਤੇ ਪ੍ਰਕਾਸ਼ ਕਰਕੇ ਜਿਹੜਾ ਉਹਦੀ ਕਥਾ ਹੁੰਦੀ ਹੈ, ਇਹਦੇ ਨਾਲ ਕੋਈ ਗੱਲ ਨਹੀਂ। ਹਾਂ, ਰਹੀ ਗੱਲ ਗੁਰਤਾ ਗੱਦੀ ਦੀ, ਔਰ ਨਾ ਦਸਮ ਪੜ੍ਹਨ ਵਾਲੇ ਨਾ ਦੂਜੇ ਕੋਈ ਇਸ ਗੱਲ ਤੋਂ ਮੁਨਕਰ ਨਹੀਂ, ਕਿਤੇ ਦੁਬਧਾ ਨਹੀਂ, ਇਹ ਦੁਬਧਾ ਕੇਵਲ ਔਰ ਕੇਵਲ ਇਹਨਾਂ ਲੋਕਾਂ ਨੇ ਪਾਈ ਹੋਈ ਹੈ, ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਔਰ ਹਰ ਸਿੱਖ ਜਿਹੜਾ ਉਹ ਇਹੋ ਹੀ ਮੰਨਦਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਉੱਥੇ ਜੇ ਇਹ ਗੱਲ ਕਰਕੇ ਕਿਸੇ ਬਾਕੀ ਇਤਿਹਾਸਕ ਪੁਸਤਕਾਂ ਨੂੰ ਜੇ ਪਿਓ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ, ਪਰ ਉਹ ਵੀ ਲੋਕ ਜਿਹੜੇ ਨੇ ਕਮੀਨੇ ਹੁੰਦੇ ਨੇ, ਕੋਝੇ ਹੁੰਦੇ ਨੇ, ਜਿਹੜੇ ਫਿਰ ਆਪਣੇ ਪਿਓ ਦਾ ਤੇ ਸਤਿਕਾਰ ਕਰਦੇ ਨੇ, ਚਾਚਿਆਂ ਤਾਇਆਂ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ। ਸਤਿਕਾਰ ਸਾਨੂੰ ਤੇ ਅਨਮਤੀਆਂ ਦੇ ਗ੍ਰੰਥਾਂ ਦਾ ਕਰਨ ਦੀ ਵੀ ਸਾਹਿਬਾਂ ਨੇ ਆਗਿਆ ਦਿੱਤੀ ਹੈ, ਕਿਹਾ ਵੀ ਦੂਜੇ ਵੀ ਪੜ੍ਹੋ, ਦੂਜੀਆਂ ਭਾਸ਼ਾਵਾਂ ਵੀ ਪੜ੍ਹੋ, ਅਨਮਤਾਂ ਦੇ ਗ੍ਰੰਥ ਵੀ ਪੜ੍ਹੋ। ਇਹ ਆਪਣੇ ਇਤਿਹਾਸ ਨੂੰ ਆਪਣੇ ਨਾਲ ਲਿਖੇ ਹੋਏ ਜਿਹੜੇ ਕੌਮ ਔਰ ਸੀਨਾ ਬਸੀਨਾ ਪੜ੍ਹਦੀ ਆ ਰਹੀ ਹੈ, ਔਰ ਉਹਨਾਂ ਤੇ ਕਿੰਤੂ ਪਰੰਤੂ ਕਰਕੇ ਉਹਨਾਂ ਪ੍ਰਤੀ ਜੋ ਨਫ਼ਰਤ ਜੋ ਜ਼ਹਿਰ ਉਗਲ ਰਹੇ ਨੇ, ਮਾਤੇ ਜਾਣੋ ਕੌਮ ਦਾ ਕੋਈ ਸਵਾਰ ਰਹੇ ਨੇ। ਦਸਮ ਗ੍ਰੰਥ ਦਾ ਵਾਸਤਵ ਵਿੱਚ ਕੋਈ ਮਸਲਾ ਨਹੀਂ, ਕਿਉਂਕਿ ਜੇ ਦਸਮ ਗ੍ਰੰਥ ਨਾ ਹੋਵੇ, ਖਿਮਾ ਕਰਨੀ ਮੈਂ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਫਿਰ ਸਿੱਖ ਸਿੱਖ ਨਾ ਹੁੰਦਾ, ਕਿਉਂਕਿ ਦਸਮ ਦੇ ਵਿੱਚ ਹੀ ਉਹ ਬਾਣੀਆਂ ਨੇ ਜਿਹਨਾਂ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਗਿਆ, ਜਿਹਨਾਂ ਬਾਣੀਆਂ ਦਾ ਸਾਨੂੰ ਨਿਤਨੇਮ ਕਰਨ ਨੂੰ ਹੁਕਮ ਕੀਤਾ ਗਿਆ, ਆਗਿਆ ਕੀਤੀ ਗਈ। ਇਹ ਗੱਲ ਵੱਖਰੀ ਹੈ ਵੀ ਅਜੇ ਸ਼ਾਤਰ ਕਿਸਮ ਦੇ ਲੋਕ ਉਹਨਾਂ ਬਾਣੀਆਂ ਤੇ ਅੰਮ੍ਰਿਤ ਸੰਚਾਰ ਦੇ ਉੱਤੇ ਵੀ ਅੰਮ੍ਰਿਤ ਛਕਾਉਣ ਦੀ ਵਿਧੀ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਨੇ, ਕਿਉਂਕਿ ਜੇ ਇਹ ਦੁਬਧਾ ਨਾ ਪਾਉਣਗੇ ਤੇ ਕੌਮ ਕਦੇ ਖਤਮ ਨਹੀਂ ਹੋ ਸਕਦੀ। ਇਹ ਉਹ ਕੌਮ ਹੈ, ਇਹੋ ਅੰਮ੍ਰਿਤ ਇਹਨਾਂ ਬਾਣੀਆਂ ਨਾਲ ਪੜ੍ਹਿਆ ਹੋਇਆ ਪੜ੍ਹ ਕੇ, ਜਿਹੜੀ ਕੌਮ ਸੀ ਵੀ ਭੁੱਖੇ ਢਿੱਡ, ਤਨ ਤੋਂ ਨੰਗੇ ਕੱਪੜੇ, ਤਨ ਤੇ ਕੱਪੜਾ ਕੋਈ ਨਹੀਂ, ਜੰਗਾਂ ਵਿੱਚ ਭੁੱਖ ਦਾ ਮਾਰੇ ਮਾਰੇ ਫਿਰਦੇ, ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਜੰਗਲਾਂ ਦੇ ਵਿੱਚ ਘੁੰਮ ਕੇ ਕਈ ਕਈ ਦਿਨਾਂ ਦੇ ਭੁੱਖੇ ਵੀ, ਜੇ ਕੋਈ ਪੁੱਛਦਾ ਸੀ ਵੀ ਖਾਲਸਾ ਜੀ ਕੀ ਹਾਲ ਹੈ, ਤੇ ਆਖਦੇ ਸਨ ਚੜ੍ਹਦੀ ਕਲਾ, ਤੇ ਅਰਦਾਸ ਕਰਕੇ ਵੀ ਆਖਦੇ ਸਨ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਇਹ ਇਸੇ ਅੰਮ੍ਰਿਤ ਦੀ ਸ਼ਕਤੀ, ਅੰਮ੍ਰਿਤ ਦੀ ਬਦੌਲਤ ਹੀ ਸੀ, ਤੇ ਜਿਸ ਢੰਗ ਨਾਲ ਇਹ ਪਾ ਰਹੇ ਨੇ, ਪਾੜੇ ਪਾ ਰਹੇ ਨੇ, ਦੁਬਧਾ ਕ੍ਰੀਏਟ ਕਰ ਰਹੇ ਨੇ, ਇਹਨਾਂ ਨੇ ਕਿਹੜਾ ਛਕਾਉਣਾ, ਇਹ ਤਾਂ ਹੁਣ ਇਹ ਦੱਸ ਸਕਦੇ ਨੇ। ਵਾਸਤਵ ਵਿੱਚ ਕੌਮ ਦੀ ਜੜੀ ਅੱਕ ਦੇਣ ਦਾ ਇਹਨਾਂ ਨੇ ਪੂਰਾ ਸਾਜੋ ਸਮਾਨ ਤਿਆਰ ਕੀਤਾ ਹੋਇਆ। ਸਮੁੱਚੇ ਸੰਗਤਾਂ ਨੂੰ, ਕੌਮ ਦੇ ਜਿਹੜੇ ਦਰਦੀ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਤੇ ਜਜ਼ਬਾਤੀ ਸਿੰਘਾਂ ਨੂੰ ਵੀ ਬੇਨਤੀ ਕਰਾਂਗਾ, ਕੁਛ ਵਿਚਾਰੋ, ਵਿਚਾਰ ਦਾ ਲੜਨਾ ਛਕੋ, ਜਿੱਥੇ ਸ਼ਸਤਰ ਦੀ ਲੋੜ ਹੈ ਉੱਥੇ ਨਾਲ ਸ਼ਾਸਤਰ ਜਿਹੜਾ ਉਹ ਜ਼ਰੂਰੀ ਹੈ, ਕਿਉਂਕਿ ਜੇ ਛੱਡ ਦਿੱਤਾ ਇਹਨੇ ਸਾਨੂੰ ਬਹੁਤ ਵਾਰ ਜਿਹੜਾ ਧੋਖਾ ਦਿੱਤਾ। ਆਪਾਂ ਜਿੱਥੇ ਅਕਲ ਨੂੰ ਨਾਲ ਲੈ ਕੇ, ਅਕਲ ਦੀ ਤਾਬਿਆ ਜਿੱਥੇ ਸਾਨੂੰ ਸਤਿਗੁਰਾਂ ਨੇ ਇਹ ਗੱਲ ਦਿੱਤੀ ਹੈ ਵੀ ਕਿਉਂਕਿ ਬੇਅਕਲੀ ਨਾਲ ਕੀਤੇ ਹੋਏ ਹਰ ਕੰਮ, ਸਤਿਗੁਰਾਂ ਸਾਨੂੰ ਆਖਿਆ ਸੇਵਾ ਕਰਨੀ ਤਾਂ ਵੀ ਅਕਲ ਨਾਲ, ਜੇ ਪਾਠ ਕਰਨਾ ਤਾਂ ਵੀ ਅਕਲ ਨਾਲ, ਇਹਨੂੰ ਅੱਗੇ ਰੱਖਣਾ, ਪਹਿਲ ਰੱਖਣੀ ਆ। ਪਰ ਜੇ ਆਪਾਂ ਕੇਵਲ ਜਜ਼ਬਾਤਾਂ ਦੀ ਖਾਤਰ ਅੱਜ ਆਪਾਂ ਕੌਮ ਨੂੰ ਜਿਸ ਭੱਠ ਵਿੱਚ ਝੋਕਣਾ ਚਾਹੁੰਦੇ ਨੇ ਲੋਕ, ਸ਼ਾਤਰ ਕਿਸਮ ਦੇ ਲੋਕ, ਆਪਾਂ ਉਹਨਾਂ ਦਾ ਮੋੜਾ ਬਣ ਗਏ, ਤੇ ਅਸੀਂ ਵੀ ਉਸ ਗੁਨਾਹ ਤੋਂ ਕਦੇ ਬਖਸ਼ੇ ਨਹੀਂ ਜਾਵਾਂਗੇ, ਅਸੀਂ ਉਸ ਗੁਨਾਹ ਤੋਂ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਸਕਦੇ। ਅੱਜ ਵੀ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇਹਨਾਂ ਲੋਕਾਂ ਨੂੰ ਵੀ ਮਜਬੂਰ ਕਰੀਏ ਕਿ ਅਜਿਹੇ ਮਸਲੇ ਸਟੇਜਾਂ 'ਤੇ ਉਛਾਲਣ ਦੀ ਜਗ੍ਹਾ, ਬਜਾਏ ਟੈਲੀਵਿਜ਼ਨਾਂ 'ਤੇ ਉਛਾਲਣ ਦੀ ਜਗ੍ਹਾ, ਇਹ ਮਸਲੇ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜਾ ਕੇ, ਮਹੀਨਾ ਲੱਗਦਾ, ਦੋ ਮਹੀਨੇ ਲੱਗਦੇ ਨੇ, ਕੌਮ ਦੀ ਵਿਗੜੀ ਸਵਾਰਨ ਦੀ ਗੱਲ ਹੈ। ਆਪਾਂ ਸਾਰੇ ਰਲ ਕੇ ਜਿੱਥੇ ਇਹ ਮਸਲੇ ਨੇ, ਕੌਮ ਵਿੱਚ ਦੁਬਧਾਂ ਪਈਆਂ ਹੋਈਆਂ ਨੇ, ਉਹਨਾਂ ਨੂੰ ਆਪਾਂ ਹੱਲ ਕਰਨਾ, ਔਰ ਬੈਠ ਕੇ ਕਰਨਾ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ, ਕੌਮ ਇੱਕ ਮੁੱਠ ਸੋ ਹੋ ਸਕੇ। ਜਿਹੜੀ ਰਹਿਤ ਮਰਯਾਦਾ ਦੀ ਇਹ ਗੱਲ ਕਰਦੇ ਨੇ, ਅੱਜ ਉਹਦੀਆਂ ਵੀ ਧੱਜੀਆਂ ਉਡਾ ਰਹੇ ਨੇ, ਉਹਦੇ ਵੀ ਵਿਰੋਧ ਵਿੱਚ ਚੱਲ ਰਹੇ ਨੇ। ਜਿਸ ਗੁਰਬਾਣੀ ਦਾ ਆਸਰਾ ਲੈ ਕੇ ਕੀਰਤਨ ਕਰਦੇ ਰਹੇ ਜੇ ਚੱਲਦੇ ਨੇ, ਉਸ ਗੁਰਬਾਣੀ 'ਤੇ ਵੀ ਸ਼ੰਕਾਵਾਂ ਖੜੀਆਂ ਕਰਦੇ ਨੇ। ਵਾਸਤੇ ਵਿੱਚ ਉਹ ਦਿਨ ਦੂਰ ਨਹੀਂ ਜਿੱਦਣ ਇਸ ਜੁੰਡਲੀ ਨੇ ਇਹ ਵੀ ਆਖ ਦੇਣਾ, ਇਹ ਤਾਂ ਆਖ ਦਿੱਤਾ, ਇਹਨਾਂ ਨੇ ਲੇਖ ਲਿਖ ਦਿੱਤੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਨਹੀਂ ਦਿੱਤੀ, ਤਾਂ ਫਿਰ ਦਿੱਤੀ ਕਿਹਨੂੰ ਬਈ? ਕਹਿੰਦੇ ਨੇ ਗੁਰੂ ਪੰਥ ਨੂੰ, ਪੰਥ ਕਿਹੜਾ ਜਿਹਨੂੰ ਅਸੀਂ ਕਵਾਂਗੇ? ਪੰਥ ਉਹ ਹੈ ਜਿਹੜੀ ਅੰਮ੍ਰਿਤਧਾਰੀ ਸਿੱਖਾਂ ਖਾਲਸਿਆਂ ਦਾ, ਤੇ ਅੰਮ੍ਰਿਤ ਛਕਣ ਛਕਾਉਣ ਦੀ ਵਿਧੀ ਦੇ ਉੱਤੇ ਕਹਿੰਦੇ ਨੇ ਵੀ ਉਹ ਅਜੇ ਤੱਕ ਜੀ ਦੁਬਦਾ, ਪਤਾ ਨੀ ਕਿਹੜੀਆਂ ਬਾਣੀਆਂ ਪੜ੍ਹ ਕੇ ਕੀਤੇ ਗਏ ਤੇ ਕਿਹਨੂੰ ਦਿੱਤਾ ਗਿਆ। ਅਜਿਹੀਆਂ ਦੁਬਦਾਵਾਂ ਤੋਂ ਬਚੋ, ਸੁਚੇਤ ਹੋਵੋ। ਅਜੇ ਵੀ ਜੇ ਨਾ ਸੰਭਲੇ ਤੇ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਨੂੰ ਜਿਹਨਾਂ ਹਾਲਾਤਾਂ ਵਿੱਚ ਦੀ ਲੰਘਣਾ ਪੈਣਾ ਉਹਨਾਂ ਲਈ ਸ਼ਾਇਦ ਅਸੀਂ ਸੋਚ ਕੇ ਵੀ ਕੰਬ ਉੱਠੀਏ। ਬੇਨਤੀ ਹੈ ਅਜਿਹੇ ਜਿਹੜੇ ਲੋਕ ਨੇ ਜਿਹੜੇ ਕੇਵਲ ਸਵਾਰਥ ਦੀ ਖਾਤਰ ਗੱਲਾਂ ਨੂੰ ਟਵਿਸਟ ਕਰਕੇ ਲੋਕਾਂ ਦੇ ਅੱਗੇ ਰੱਖ ਕੇ, ਜਿਹੜੇ ਸਵਾਰਥ ਦੀ ਖਾਤਰ, ਪੈਸੇ ਦੀ ਖਾਤਰ, ਮਾਇਆ ਦੀ ਖਾਤਰ ਅੱਜ ਕਿਸੇ ਚੀਜ਼ ਦਾ ਪ੍ਰਚਾਰ ਕਰਕੇ ਪੈਸਾ ਕਮਾਉਂਦੇ ਨੇ, ਕੱਲ੍ਹ ਨੂੰ ਉਹਦਾ ਵਿਰੋਧ ਕਰਕੇ ਕਮਾਉਂਦੇ ਨੇ, ਇਹਨਾਂ ਲੋਕਾਂ ਨੂੰ ਪਛਾਣੋ। ਇਹ ਜੋਕਾਂ ਨੇ ਵਾਸਤੇ ਵਿੱਚ ਕੌਮ ਨੂੰ ਚਿੰਬੜੀਆਂ ਹੋਈਆਂ, ਔਰ ਜੇ ਆਪਾਂ ਆਪਣੇ ਪਿੰਡੇ ਨਾਲੋਂ ਨਾ ਲਾਈਆਂ ਤੇ ਅਸੀਂ ਤੇ ਖੂਨ ਤੋਂ ਸੱਖਣੇ ਵੀ ਹੁਣੇ ਹੋ ਜਾਵਾਂਗੇ, ਇਹਨਾਂ ਦੇ ਢਿੱਡ ਜ਼ਰੂਰ ਭਰ ਜਾਣਗੇ। ਪਰ ਸਿਆਣਪ ਇਹੀ ਹੈ, ਜਿੰਨੀ ਛੇਤੀ ਆਪਾਂ ਇਹਨਾਂ ਨੂੰ ਲਾ ਕੇ ਪਰੇ ਸੁੱਟ ਦਿਆਂਗੇ, ਉਨੀ ਛੇਤੀ ਆਪਾਂ ਸਿਹਤ ਯਾਬ ਹੋਵਾਂਗੇ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਮਤ ਦੇਣ ਤਾਂ ਜੋ ਆਪਾਂ ਰਲ ਮਿਲ ਕੇ ਕੌਮ ਦੀ ਵਿਗੜੀ ਸਵਾਰ ਸਪੀਏ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।